ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਾ ਪਾਵਨ ਇਤਿਹਾਸ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦੀ ਕਥਾ ਪ੍ਰਾਰੰਭ ਹੋ ਰਹੀ ਕਿ ਅਕਾਲ ਪੁਰਖ ਜੀ ਨੇ ਦੁਸ਼ਟ ਦਮਨ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਜਾ ਕੇ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰੋ। ਤ੍ਰਿਵੇਣੀ ਦੀ ਧਰਤੀ ਤੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਜਗਤ ਮਾਤਾ ਗੁਜਰੀ ਜੀ ਨੇ ਬਹੁਤ ਕਰੜੀ ਸਾਧਨਾ ਕੀਤੀ। ਉਸ ਸਾਧਨਾ ਤੋਂ ਅਕਾਲ ਪੁਰਖ ਜੀ ਦੀ ਪ੍ਰਸੰਨਤਾ ਹੋਈ। ਮਾਤਾ ਗੁਜਰੀ ਜੀ ਨੇ ਗਰਭ ਧਾਰਨ ਕੀਤਾ। ਮਾਤਾ ਨਾਨਕੀ ਜੀ ਨੇ ਬਹੁਤ ਖੁਸ਼ੀਆਂ ਮਨਾਈਆਂ। ਸੰਗਤ ਵਿੱਚ ਉਤਸ਼ਵ ਹੈ। ਮਨ ਵਿੱਚ ਜੋ ਇੱਛਾ ਸੀ ਚਰੋਕਣੀ, ਉਹ ਇੱਛਾ ਮਾਤਾ ਨਾਨਕੀ ਜੀ ਦੀ ਪੂਰਨ ਹੋਣ ਜਾ ਰਹੀ। ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਵੱਡਿਆਂ ਸਤਿਗੁਰਾਂ ਦੇ ਨਾਮ ਤੇ ਅਰਦਾਸ ਕੀਤੀ, ਸ਼ੁਕਰਾਨਾ ਕੀਤਾ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਫਲੀਭੂਤ ਹੋ ਰਹੇ ਨੇ। ਜੋ ਬਚਨ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਹੇ ਸਨ ਉਹ ਸੱਚ ਹੋ ਰਹੇ। ਤੋ ਤ੍ਰਿਵੇਣੀ ਦੀ ਧਰਤੀ ਤੇ ਬੜਾ ਵੱਡਾ ਉਤਸਵ ਹੈ ਪ੍ਰਯਾਗਰਾਜ। 6 ਮਹੀਨੇ ਤੋਂ ਵੱਧ ਸਮਾਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਤ੍ਰਿਵੇਣੀ ਰਹੇ ਹਨ। ਇੱਥੋਂ ਹੁਣ ਅੱਗੇ ਹੋਰ ਕੂਚ ਕਰਨ ਜਾ ਰਹੇ ਨੇ। ਪਹਿਲੇ ਜਾਮੇ 'ਚ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਨ ਉਹ ਪਟਨਾ ਸਾਹਿਬ ਦੀ ਧਰਤੀ ਤੇ ਪੂਰੇ ਹੋਣੇ ਸਨ, ਇਸ ਕਰਕੇ ਉਸ ਦਿਸ਼ਾ ਨੂੰ ਵੱਧ ਰਹੇ। ਮਨ ਬਿਰਤੀਆਂ ਗੁਰਦੇਵ ਦੇ ਪਵਿੱਤਰ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਆਹੇ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ। ਦੋਹਰਾ ਸ਼੍ਰੀ ਗੁਰ ਕਰ ਕੈ ਬਾਸ ਤਹੈਂ, ਕੇਤਿਕ ਦਿਵਸ ਬਿਤਾਏ।
ਪ੍ਰਯਾਗਰਾਜ ਤੀਰਥ ਤੇ ਕੁਝ ਦਿਨ ਸਤਿਗੁਰੂ ਜੀ ਨੇ ਹੋਰ ਨਿਵਾਸ ਰੱਖਿਆ। ਜਦੋਂ ਖਬਰ ਮਿਲੀ ਕਿ ਕਲਗੀਧਰ ਪਾਤਸ਼ਾਹ ਜੀ ਦੀ ਆਮਦ ਹੋਣ ਵਾਲੀ ਹੈ ਤਾਂ ਕੁਝ ਦਿਨ ਸਤਿਗੁਰੂ ਜੀ ਹੋਰ ਇਸ ਤੀਰਥ ਤੇ ਰਹੇ ਤੇ ਦਿਨ ਬਤੀਤ ਕੀਤੇ।
ਭਏ ਤਿਆਰੇ ਆਗੇ ਚਲਨ, ਮਿਲੇ ਮਨੁਜ ਸਮੁਦਾਏ।
ਸਤਿਗੁਰੂ ਜੀ ਤਿਆਰ ਹੋਏ ਕਿ ਇੱਥੋਂ ਹੁਣ ਅੱਗੇ ਨੂੰ ਚਾਲਾ ਮਾਰੀਏ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਗੁਰਸਿੱਖ ਇਲਾਹਾਬਾਦ ਦੀ ਧਰਤੀ ਤੇ, ਪ੍ਰਯਾਗਰਾਜ ਤੀਰਥ ਤੇ ਆਉਣ ਵਾਲੇ ਤੀਰਥ ਯਾਤਰੀ ਸਭ ਆ ਕੇ ਨੌਵੇਂ ਪਾਤਸ਼ਾਹ ਨੂੰ ਮਿਲਦੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਚੌਪਈ ਸਭ ਤੇ ਰੁਖ ਸਦ ਹੋਏ ਗੁਰ ਚਾਲੇ।
ਸਾਰੀ ਸੰਗਤ ਕੋਲੋਂ ਮਹਾਰਾਜ ਜੀ ਨੇ ਵਿਦਾਇਗੀ ਲਈ ਹੈ। ਰੁਖਸਦ ਹੋ ਕੇ ਇਲਾਹਾਬਾਦ ਤੋਂ, ਪ੍ਰਯਾਗਰਾਜ ਤੋਂ ਨੌਵੇਂ ਪਾਤਸ਼ਾਹ ਜੀ ਚੱਲੇ ਹਨ।
ਵਾਹਨ ਅਨੇਕ ਸਜਾਏ ਬਿਸਾਲੇ।
ਕਈ ਮਹੀਨਿਆਂ ਬਾਅਦ ਚਾਲਾ ਮਾਰਿਆ, ਜਿੰਨੇ ਵਾਹਨ ਸਨ ਆਵਾਜਾਈ ਵਾਸਤੇ ਉਹ ਸਾਰੇ ਵਾਹਨ ਚੰਗੀ ਤਰ੍ਹਾਂ ਸਜਾਏ ਨੇ, ਸ਼ਿੰਗਾਰੇ ਹਨ।
ਸੰਗ ਫਕੀਰਨ ਕੋ ਸਮੁਦਾਏ।
ਬਹੁਤ ਸਾਰੇ ਸਾਧੂਆਂ ਦੀ ਮੰਡਲੀ ਜਿਹੜੀ ਮਹਾਰਾਜ ਜੀ ਨਾਲ ਕੁਰਸ਼ੇਤਰ ਤੋਂ ਹੀ ਤੁਰ ਪਈ ਸੀ, ਅੱਗੇ ਹੋਰ ਵੀ ਕਈ ਸਾਧੂ ਮਹਾਰਾਜ ਜੀ ਨਾਲ ਰਲਦੇ ਗਏ। ਬਹੁਤ ਸਾਰੀ ਵੱਡੀ ਸਾਧੂਆਂ ਦੀ ਇੱਕ ਮੰਡਲੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਨਾਲ ਨਾਲ ਜਾ ਰਹੀ ਹੈ।
ਕੇਤਿਕ ਤੁਰੰਗਨ ਪਰ ਭਟ ਜਾਏ।
ਕਈ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਨੇ, ਜਿਹੜੇ ਸ਼ਸਤਰਧਾਰੀ ਯੋਧੇ ਨੇ ਸਤਿਗੁਰਾਂ ਦੇ। ਮਹਾਰਾਜ ਜੀ ਦੀ ਫੌਜ ਵੀ ਹੈ ਨਾਲ ਸ਼ਸਤਰਧਾਰੀਆਂ ਦੀ। ਉਹ ਸ਼ਸਤਰਧਾਰੀ ਜਿਹੜੇ ਸਿੱਖ ਯੋਧੇ ਨੇ ਉਹ ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਹਨ।
ਸਿਵਕਾ ਡੇਰੋ ਡੋਰੇ ਸਿੰਦਨ ਜਾਤ।
ਪਾਲਕੀਆਂ ਜਾ ਰਹੀਆਂ ਨੇ, ਡੋਲੇ ਜਾ ਰਹੇ ਨੇ, ਰਥਾਂ ਜਾ ਰਹੀਆਂ ਹਨ।
ਅੱਜ ਪ੍ਰਯਾਗ ਕੋ ਗਮਨੇ ਪ੍ਰਾਤ।
ਸਤਿਗੁਰੂ ਜੀ ਸਵੇਰੇ ਸਵਖਤੇ ਹੀ ਹਾਲੇ ਲੋ ਨਹੀਂ ਸੀ ਲੱਗੀ, ਦਿਨ ਚੜਨ ਤੋਂ ਪਹਿਲਾਂ ਹੀ ਪ੍ਰਯਾਗਰਾਜ ਤੀਰਥ ਤੋਂ ਨੌਵੇਂ ਪਾਤਸ਼ਾਹ ਜੀ ਨੇ ਚਾਲਾ ਮਾਰਿਆ ਹੈ।
ਥੋੜੇ ਕੋਸਨ ਡੇਰਾ ਕਰੈ।
ਥੋੜੇ ਕੋਹ ਦਾ ਪੈਂਡਾ ਤੈਅ ਕਰਦੇ ਨੇ, ਜ਼ਿਆਦਾ ਲੰਮਾ ਸਫ਼ਰ ਨਹੀਂ ਕਰਦੇ, ਕਿਉਂਕਿ ਬਹੁਤ ਸਾਰੀਆਂ ਇਸਤਰੀਆਂ ਮਾਤਾਵਾਂ ਨਾਲ ਹਨ, ਬੀਬੀਆਂ ਨਾਲ ਸਨ, ਔਰ ਬਹੁਤ ਸਾਰੇ ਸਾਧੂ ਮੰਡਲੀ ਵਿੱਚ ਜਿਹੜੇ ਕੁਝ ਬਿਰਧ ਵੀ ਹੋਣਗੇ ਤੇ ਉਹ ਪੈਦਲ ਚੱਲ ਕੇ ਜਾ ਰਹੇ ਨੇ। ਇਸ ਕਰਕੇ ਉਹਨਾਂ ਸਾਰਿਆਂ ਦੀ ਸਹੂਲਤ ਨੂੰ ਵੇਖਦਿਆਂ ਹੋਇਆਂ ਮਹਾਰਾਜ ਜੀ ਥੋੜਾ ਪੈਂਡਾ ਤੈਅ ਕਰਦੇ ਹਨ।
ਸਨੇ ਸਨੇ ਅੱਗੇ ਚੱਲ ਪਰੈ।
ਸਹਿਜੇ ਸਹਿਜੇ ਅੱਗੇ ਚੱਲਦੇ ਨੇ, 10-15 ਕੋ 12 ਕੋ ਦਾ ਪੈਂਡਾ ਰੋਜ਼ ਤੈਅ ਕਰਦੇ, ਫਿਰ ਅਗਲੇ ਦਿਨ ਅੱਗੇ ਥਾਂ ਤੇ ਤੁਰ ਪੈਂਦੇ ਹਨ।
ਇਸ ਪ੍ਰਕਾਰ ਗਮਨਤ ਗੁਰ ਪੂਰੇ
ਸਤਿਗੁਰੂ ਦਇਆ ਨਿਧ ਸਵਾਮੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਉਂ ਦਿਨ ਪ੍ਰਤੀ ਦਿਨ ਤੁਰਦੇ ਜਾ ਰਹੇ ਹਨ।
ਜਿਸ ਕੇ ਗੁਣ ਗਨ ਪਾਵਨ ਰੂਰੇ,
ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਬੇਨਤੀ ਗੁਣ ਹਨ, ਕਿਹੜੇ ਕਿਹੜੇ ਗੁਣ ਦਾ ਵਰਣਨ ਕਰੀਏ, ਹਰ ਇੱਕ ਗੁਣ ਅਤੀ ਸੁੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਇੱਕ ਗੁਣ ਨਾਲ ਭਰੇ ਹੋਏ ਹਨ।
ਕਾਂਸ਼ੀ ਪੁਰੀ ਪਹੁੰਚੇ ਜਾਏ,
ਚਲਦਿਆਂ ਚਲਦਿਆਂ ਇਲਾਹਾਬਾਦ ਤੋਂ ਮਹਾਰਾਜ ਜੀ ਕਾਂਸ਼ੀ, ਜਿਸ ਨੂੰ ਬਨਾਰਸ ਕਹਿੰਦੇ ਨੇ, ਵਾਰਾਣਸੀ ਵੀ ਕਹਿੰਦੇ ਹੈ, ਗੰਗਾ ਦੇ ਕਿਨਾਰੇ ਵਸੀ ਏ ਨਗਰੀ ਬਨਾਰਸ, ਜਿਹਨੂੰ ਸ਼ਿਵ ਨਗਰੀ ਵੀ ਕਹਿੰਦੇ ਹਨ, ਬਨਾਰਸ ਆਏ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇੱਥੇ ਪਹਿਲਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ, ਬਨਾਰਸ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਸਥਾਨ ਹਨ। ਫਿਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬੜਾ ਲੰਮਾ ਸਮਾਂ ਬਨਾਰਸ ਰਹੇ ਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ। ਭਾਈ ਗੁਰਦਾਸ ਜੀ ਦੀ ਵੀ ਉੱਥੇ ਯਾਦਗਾਰ ਗੁਰੂ ਘਰ ਬਣਿਆ ਹੋਇਆ, ਜਿੱਥੇ ਭਾਈ ਗੁਰਦਾਸ ਜੀ ਦਾ ਨਿਵਾਸ ਸੀ ਉਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਚੇਤਨ ਮੱਠ ਸਾਹਿਬ। ਉੱਥੇ ਭਾਈ ਗੁਰਦਾਸ ਸਾਹਿਬ ਜੀ ਦਾ ਪਹਿਰਾ ਰਿਹਾ। ਹੁਣ ਨੌਵੇਂ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਏ ਹਨ, ਬਨਾਰਸ ਨੂੰ, ਵਾਰਾਣਸੀ ਨੂੰ, ਕਾਂਸ਼ੀ ਨੂੰ ਆ ਕੇ ਪਵਿੱਤਰ ਕੀਤਾ ਹੈ।
ਡੇਰਾ ਕਰਿਓ ਹੇਰ ਸ਼ੁਭ ਥਾਏ,
ਸ਼ੁਭ ਥਾਂ, ਭਲਾ ਥਾਂ। ਬਨਾਰਸ ਵਿੱਚ ਗੁਰਦੁਆਰਾ ਬੜੀ ਸੰਗਤ ਸਾਹਿਬ ਹੈ ਮਹਾਰਾਜ ਜੀ, ਦੋ ਸਥਾਨ ਨੇ। ਇੱਕ ਸਥਾਨ ਜਿਹੜਾ ਵੱਡਾ ਕੇਂਦਰੀ ਸਥਾਨ ਹੈ ਉਹਦਾ ਨਾਮ ਹੈ ਗੁਰਦੁਆਰਾ ਬੜੀ ਸੰਗਤ ਸਾਹਿਬ। ਉਸ ਜਗ੍ਹਾ ਤੇ ਆਣ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਡੇਰਾ ਕੀਤਾ ਹੈ।
ਜਬ ਹੀ ਸੰਗਤ ਕੋ ਸੁਧ ਹੋਈ,
ਜਦੋਂ ਬਨਾਰਸ ਵਿੱਚ ਹੁਣ ਸੰਗਤ ਵੀ ਸੀ ਮਹਾਰਾਜ ਜੀ ਦੇ, ਗੁਰਸਿੱਖ ਵਸਦੇ ਸੀ, ਗੁਰੂ ਨਾਨਕ ਸਾਹਿਬ ਦੇ ਸਮੇਂ ਬਹੁਤ ਲੋਕਾਂ ਨੇ ਇੱਥੇ ਸਿੱਖੀ ਧਾਰੀ, ਫਿਰ ਭਾਈ ਗੁਰਦਾਸ ਸਾਹਿਬ ਜੀ ਦੇ ਸਮੇਂ ਬਹੁਤ ਸਿੱਖ ਤਿਆਰ ਹੋਏ, ਉਹਨਾਂ ਨੂੰ ਜਦੋਂ ਖਬਰ ਹੋਈ ਕਿ ਨੌਵੇਂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੇ ਨੌਵੇਂ ਸਵਰੂਪ ਨੇ ਆਏ ਨੇ, ਤੋ ਬੇਅੰਤ ਸੰਗਤਾਂ ਜਿੰਨੀਆਂ ਬਨਾਰਸ ਦੀਆਂ ਰਹਿਣ ਵਾਲੀਆਂ ਸਨ ਸਾਰੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ।
ਮਿਲੈ ਪਰਸ ਪਰ ਸਿੱਖ ਸਭ ਕੋਈ,
ਸਿੱਖ ਆਪਸ ਵਿੱਚ ਮਿਲਦੇ, ਜਿਹੜੀ ਸੰਗਤ ਪਿੱਛੋਂ ਗਈ ਹੈ ਨਾਲ ਪੰਜਾਬ ਤੋਂ, ਉਹਨਾਂ ਸਿੱਖਾਂ ਨਾਲ ਉਹਨਾਂ ਸਿੱਖਾਂ ਦਾ ਮੇਲ ਹੁੰਦਾ ਜਿਹੜੇ ਬਨਾਰਸ ਦੇ ਰਹਿਣ ਵਾਲੇ ਹਨ।
ਅਨੇਕ ਉਪਾਇਨ ਕੋ ਕਰ ਤਿਆਰੀ,
ਬਹੁਤ ਸੋਹਣੀਆਂ ਸੋਹਣੀਆਂ ਪਿਟਾਵਾਂ ਆਪਣੇ ਘਰਾਂ ਚ ਤਿਆਰ ਕਰਕੇ,
ਜਾਏ ਸੋ ਅਰਪੀ ਗੁਰੂ ਅਗਾਰੀ,
ਉਹ ਪਿਟਾਵਾਂ ਬਨਾਰਸ ਦੇ ਬਨਾਰਸੀ ਸਿੱਖਾਂ ਨੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਲਿਆ ਕੇ ਭੇਟ ਕੀਤੀਆਂ ਹਨ, ਉਹ ਪਿਟਾਵਾਂ ਅਰਪਣ ਕੀਤੀਆਂ ਹਨ।
ਹੱਥ ਜੋੜ ਅਰਦਾਸ ਕਰਾਈ,
ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਸਿੱਖਾਂ ਨੇ ਆਪਣੀ ਹਾਜ਼ਰੀ ਦੀ ਅਰਦਾਸ ਕਰਵਾਈ ਹੈ। ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਡੀ ਹਾਜ਼ਰੀ ਦੀ ਅਰਦਾਸ ਕਰੋ, ਮੇਵੜੇ ਨੂੰ ਕਹਿੰਦੇ, ਉਹ ਆਈ ਹੋਈ ਸੰਗਤ ਦੀ ਅਰਦਾਸ ਹੁੰਦੀ ਹੈ।
ਧਰੇ ਭਾਵਨਾ ਗੁਰੂ ਤੇ ਪਾਈ,
ਜੋ ਜੋ ਭਾਵਨਾ ਕਿਸੇ ਨੇ ਆਪਣੇ ਮਨ ਚ ਕੀਤੀ ਉਹ ਭਾਵਨਾ ਸਤਿਗੁਰਾਂ ਦੇ ਚਰਨਾਂ ਚੋਂ ਪੂਰਨ ਹੋਈ, ਜੋ ਜੋ ਕਿਸੇ ਦੇ ਮਨ ਦੀ ਕਾਮਨਾ ਸੀ ਉਹ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਪੂਰਨ ਕੀਤੀ ਹੈ।
ਮੁਖ ਮਸੰਦ ਆਏ ਪਗ ਪਰਿਓ,
ਜਿਹੜਾ ਬਨਾਰਸ ਦਾ ਮੁਖੀ ਮਸੰਦ ਸੀ, ਜਿਹਦੀ ਜਿੰਮੇਵਾਰੀ ਸੀ ਸਾਰੀ ਬਨਾਰਸ ਦੀ ਸੰਗਤ ਨੂੰ ਗੁਰੂ ਘਰ ਨਾਲ ਜੋੜ ਕੇ ਰੱਖਣਾ, ਉਹ ਮਸੰਦ ਨੂੰ ਖਬਰ ਹੋਈ, ਉਹ ਵੀ ਬੜੀ ਛੇਤੀ ਨਾਲ ਕਾਲੀ ਨਾਲ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ।
ਤਰਬ ਜਿਤਿਕ ਸਭ ਆਗੇ ਧਰਿਓ,
ਉਸ ਮਸੰਦ ਕੋਲ ਜਿੰਨੀ ਸੰਗਤ ਦੀ ਦਸਵੰਦ ਦੀ ਮਾਇਆ ਸੀ, ਕਿਉਂਕਿ ਮਸੰਦਾਂ ਦਾ ਕੰਮ ਹੁੰਦਾ ਸੀ ਮਾਇਆ ਇਕੱਠੀ ਕਰਨੀ ਸੰਗਤ ਕੋਲੋਂ, ਦਸਵੰਦ ਦੀ ਫਿਰ ਗੁਰੂ ਪਾਤਸ਼ਾਹ ਦੇ ਕੋਲ ਭੇਟ ਕਰ, ਤੋ ਇਸ ਮਸੰਦ ਕੋਲ ਜਿੰਨੀ ਮਾਇਆ ਸੀ ਸੰਗਤ ਦੀ ਉਹ ਸਾਰੀ ਮਾਇਆ ਲਿਆ ਕੇ ਨੇ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕੀਤੀ ਹੈ, ਭੇਟ ਕੀਤੀ ਹੈ।
ਜੀਵਨ ਲਾਭ ਲਹਿਓ ਗੁਰ ਦਰਸ਼ਨ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਨੁੱਖੀ ਜੀਵਨ ਦਾ ਲਾਭ ਪ੍ਰਾਪਤ ਕੀਤਾ, ਗੁਰੂ ਸਾਹਿਬ ਦੇ ਦਰਸ਼ਨਾਂ ਦੇ ਵਿੱਚੋਂ ਜੀਵਨ ਦਾ ਲਾਭ ਹਾਸਲ ਕੀਤਾ ਹੈ।
ਆਏ ਕਰਹਿ ਪਗ ਪੰਕਜ ਪਰਸਨ,
ਆ ਕੇ ਸਤਿਗੁਰੂ ਜੀ ਦੇ ਸੋਹਣੇ ਚਰਨ ਕਮਲਾਂ ਨੂੰ ਪਰਸਦੇ ਹਨ, ਬੜੇ ਅਦਬ ਭਾਵ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਹਨ।
ਨਾਨਾ ਭਾਤਿਨ ਉਸਤਵ ਕਰੈ,
ਨਾਨਾ ਪ੍ਰਕਾਰ ਦੇ ਉਤਸ਼ਵ ਕਰਦੇ ਹਨ, ਕਈ ਪ੍ਰਕਾਰ ਦੀਆਂ ਖੁਸ਼ੀਆਂ ਤੇ ਖੇੜੇ ਮਨਾਉਂਦੇ ਨੇ ਸਿੱਖ।
ਲਿਆਏ ਤਿਹਾਵ ਲਿਆ ਗੈ ਧਰੈ,
ਪ੍ਰਸ਼ਾਦ ਦੀ ਦੇਗ ਲਿਆ ਕੇ महाराज नौवे पातशाह दे चरना चरपण कर दे भेट कर दे हन।
केतिक दिवस गुर डेरो राखा।
सतगुरु जी ने कुछ दिन इथे ही डेरा रखिया, बनारस विच ही सतगुरु जी रहे।
राखे संगत कर अभिलाखा।
महाराज जी जाना चाहुंदे, संगत बेनती करके फिर रख लेंदी, महाराज दो दिन होर ठहर जो। सतगुरु जी प्रेम बस हो के बचन मन के रह जांदे, चलन दी तैयारी कर दे, फिर संगत रोक लेंदी। इना प्रेम बनारस दी संगत ने महाराज जी नाल कीता।
सिखियां मन बांछत बर जाते।
सिखां ने मन बांछत फल जेड़े सानू सतगुरां दे चरणा चो मांग ले, जो जो मंगदे हन महाराज जी दे चरणा चो प्राप्त हुंदा। जो मांगा ठाकुर अपने ते सोई सोई देवा। जो भी मंगदे महाराज जी दे चरणा चो सिखां नूं प्राप्त हो रहा है।
देख पाओ दे सतगुर साचे।
संगत दी भावना वेख के, सिखां दा प्रेम वेख के सच्चे सतगुरु जी ओहा कुछ ही बख्शदे ने जो सिख चाहुंदे हन।
पसरियो सुजस अधिक बिच कांशी।
कांशी बिच बनारस बिच सतगुरां दा वड्डा भारी सुजस पसरिया। बनारस धर्मियां दी नगरी है। हाँ, हो सकदा उत्थे विखावे वाले पखंडी भी हैं, उन्हां नूं महाराज जी ने बनारस के ठग किया है। पर बड़े बड़े बंदगी वाले साधक भी रहिंदे बनारस विच, सतगुरां दे स्थान भी ने बनारस विच। भाई गुरदास साहब जी वर्गे महापुरख कई साल ही रहे ते उन्हां दी संगत करके किन्ने ही आत्म ज्ञानी गुरसिख बने। तो बनारस दी संगत विच जदों महाराज जी आए हन, पूरे बनारस विच सतगुरां दी शोभा प्रगट होई कि गुरु नानक साहब जी दी गद्दी दे नौवे मालक आए हन।
मिल मिल नर जित कितै प्रकाशी।
जिन्नियां संगतां ने आपस विच जदों भी मिलदे ने सतगुरु जी दी कीर्ति दा प्रकाश कर। जिहड़े अनमतां दे लोक ने उहनां नूं भी गुरु साहब जी दी कीर्ति सुणाउंदे। धन गुरु तेग बहादुर साहब दा जस सुनाउंदे हन।
बहु पंडित विद्या मह निपुन।
बड़े बड़े पंडित जेड़े विद्या च बड़े निपुन सी, क्योंकि बनारस जेड़ा है ये विद्या दी कांशी। इत्थे बड़े बड़े विद्वान लोग रहिंदे जिन्हां ने वेद शास्त्र धर्म ग्रंथां दा अध्ययन कीता होया। ओ बड़े बड़े विद्वान पंडित जिन्हां ने महाराज जी दा नाम सुनिया।
आवत है गुर के हित दर्शन।
वड्डे वड्डे विद्वान पंडित, पढ़े लिखे पंडित प्रेम नाल सतगुरु जी दे दर्शन करन वास्ते आउंदे हन।
सन्यासी बहुत पी दिगंबर।
बड़े बड़े सन्यासी आउंदे है जेड़े दिगंबर सन। दिगंबर जिन्हां ने तेड़ केवल एक लंगोटी धारण कीती होवे जां दिशा नूं ही अपना अंबर बनाया होवे, ओ भी चल के आउंदे महाराज जी दे पास।
अनिक भेख जे पहरत अंबर।
जिन्हां ने कई भेखां दे कपड़े वस्त्र, क्योंकि जिन्ने भेख ने उन्हां सारयां दा पहरावा भेख वखो वखरा है। बाहरला जिन्ने भी मत ने सारयां दे आपो अपने भेख ने। साधुआं दे ओ वखो वखरे भेखां वाले साधुआं ने, किसे ने किहो जे कपड़े पहने हैं, किसे ने किहो जे पहने हैं, ओ सारे चल के आए नौवे पातशाह दे पास।
पूछ है आन ब्रह्म को निर्णय।
महाराज जी कोल आके ब्रह्म निर्णय कर दे हैं। ब्रह्म चर्चा हुंदी, कोई संसारी चर्चा नहीं हुंदी, ब्रह्म दी चर्चा हुंदी। महाराज जी नूं आके पुछ दे ब्रह्म की है।
नित प्रात उत्तर सतगुर बरने।
सतगुरु जी कोल जेड़ा भी आके कोई जिज्ञासा नाल सवाल करदा है, महाराज जी उन्हां दे जवाब दे दिंदे। ऐसा जवाब मिलदा जिहदे नाल उन्हां दी संतुष्टि हो जांदी। ओह सवाल उन्हां ने पहलां बड़ियां कोलों पुछे होए, पर कितों संतुष्टि भरिया जवाब नहीं सी मिलदा। जदों नौवे पातशाह दे बचन सुने, सब दे मन संतुष्ट हो गए, मन दी तसल्ली हो गई कि गुरुदेव जी ने जो बचन कहे हन यही सत हन।
जस जस जिन जिन पूजन करियो।
जिन जिन जो जो भी सतगुरु जी नु पुछया,
तस तस उत्तर गुरु उच्चरियो।
महाराज जी ने उस तरह दा उन्हां नु जवाब दिता। जो जो किसे ने पुछया, आत्मा दे लक्षण पुछे, ब्रह्म दा स्वरूप जानना जिज्ञासा कीती, ਵਿਵੇਕ ਬਾਰੇ ਪੁੱਛਿਆ, ਸਮ ਕੀ ਹੈ, ਦਮ ਕੀ ਹੈ, ਸੰਤੋਖ ਕੀ ਹੈ, ਦਇਆ ਕੀ ਹੈ, ਖਿਮਾ ਕੀ ਹੈ, ਧੀਰਜ ਕੀ ਹੈ, ਧਿਆਨ ਕੀ ਹੈ, ਧਾਰਨਾ ਕੀ ਹੈ, ਸਮਾਧੀ ਕੀ ਹੈ, ਇਹ ਸਾਰੇ ਸਵਾਲ ਸਤਿਗੁਰੂ ਜੀ ਨੂੰ ਪੁੱਛਦੇ ਹਨ। ਮਹਾਰਾਜ ਜੀ ਜੋ ਜੋ ਪੁੱਛਦੇ ਨੇ ਉਹਨਾਂ ਨੂੰ ਉਹੀ ਜਵਾਬ ਦਿੰਦੇ ਹਨ।
ਹਰ ਖੈ ਸੁਣ ਉਸਤਤੀ ਬਖਾਨੈ,
ਜਿਹੜਾ ਸੁਣਦਾ ਸੁਣ ਕੇ ਪ੍ਰਸੰਨ ਹੁੰਦਾ ਫਿਰ ਉਹ ਮਹਾਰਾਜ ਜੀ ਦੀ ਉਸਤਤ ਕਰਦੇ, ਸਤਿਗੁਰੂ ਜੀ ਦੀ ਵਡਿਆਈ ਕਰਦੇ ਹਨ।
ਜਥਾ ਜੋਗ ਜਗ ਗੁਰ ਹਮ ਜਾਣੈ,
ਕਹਿਣ ਲੱਗੇ ਮਹਾਰਾਜ ਜਿਵੇਂ ਅਸੀਂ ਜਾਣਿਆ ਸੀ ਆਪ ਜੀ ਦੇ ਬਾਬਤ, ਸੁਣਿਆ ਸੀ ਕਿ ਆਪ ਜੀ ਪੂਰਨ ਗੁਰਦੇਵ ਹੋ, ਅੱਜ ਉਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਕੀਤੇ ਹਨ। ਨਹੀਂ ਤਾਂ ਆਮ ਕਰਕੇ ਜਿਹੋ ਜਿਹਾ ਕਿਸੇ ਬਾਰੇ ਸੁਣੀਏ ਉਹ ਉਹੋ ਜਿਹੇ ਹੁੰਦੇ ਨਹੀਂ ਹਨ। ਉਹਨਾਂ ਦੇ ਚੇਲੇ ਉਹਨਾਂ ਨੂੰ ਉਡਾ ਛੱਡਦੇ ਆ, ਉਹ ਕਹਿੰਦੇ ਪੀਰ ਨਹੀਂ ਉੱਡਦੇ ਮੁਰੀਦ ਉਡਾਉਂਦੇ। ਜਦੋਂ ਉਹਨਾਂ ਨੂੰ ਮਿਲ ਗਏ ਤੇ ਫਿਰ ਪੱਲੇ ਕੁਝ ਨਹੀਂ ਪੈਂਦਾ। ਪਰ ਪਾਤਸ਼ਾਹ ਆਪ ਜੀ ਬਾਰੇ ਜਿਵੇਂ ਸੁਣਿਆ ਅਸੀਂ ਉਦਾਂ ਦਰਸ਼ਨ ਕਰ ਰਹੇ ਹਾਂ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂਡੀ, ਅਸੀਂ ਦਰਸ਼ਨ ਵੀ ਉਦਾਂ ਹੀ ਕਰ ਰਹੇ ਹਾਂ, ਉਹਦੇ ਨਾਲੋਂ ਕਈ ਗੁਣਾ ਵੱਧ ਆਪ ਜੀ ਦਾ ਪ੍ਰਭਾਵ ਹੈ ਜਿਵੇਂ ਅਸੀਂ ਸੁਣਿਆ ਹੈ।
ਸਿੱਖ ਹਜ਼ਾਰ ਹੋਵਤ ਆਏ,
ਨਵੇਂ ਸਿੱਖ ਬੜੇ ਬਣੇ ਮਹਾਰਾਜ ਜੀ ਦੇ ਆ ਕੇ, ਬਨਾਰਸ ਵਿੱਚੋਂ ਨਵੇਂ ਲੋਕ ਆਏ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖੀ ਧਾਰਨ ਕੀਤੀ।
ਸ਼ਰਧਾ ਧਰ ਧਰ ਬਰ ਕੋ ਪਾਏ,
ਮਹਾਰਾਜ ਜੀ ਤੇ ਸ਼ਰਧਾ ਧਾਰਨ ਕਰ ਕਰਕੇ ਜੋ ਵਰ ਚਾਹਿਆ ਉਹ ਵਰ ਸਤਿਗੁਰੂ ਜੀ ਦੇ ਕੋਲੋਂ ਪ੍ਰਾਪਤ ਕੀਤਾ।
ਬਹੁ ਸੰਗਤ ਕੋ ਲੱਗੇ ਉਹ ਦੀਵਾਨ,
ਮਹਾਰਾਜ ਜੀ ਦੀ ਬੇਅੰਤ ਸੰਗਤ ਦਾ ਵੱਡਾ ਭਾਰੀ ਦੀਵਾਨ ਲੱਗਦਾ ਹੈ ਨਿਤਾ ਪ੍ਰਤੀ ਬਨਾਰਸ ਵਿਖੇ।
ਹਰ ਖਤ ਹੋਏ ਸਤਿਗੁਰੂ ਬਖਾਨ,
ਪ੍ਰਸੰਨ ਹੋ ਕੇ ਸਤਿਗੁਰੂ ਜੀ ਬਚਨ ਕਰਦੇ ਦੀਵਾਨ ਵਿੱਚ ਸੰਗਤ ਨਾਲ ਵਾਰਤਾਲਾਪ ਕਰਦੇ ਹਨ।
ਇਹ ਪੁਰ ਸ਼ਿਵ ਕੋ ਮਹਾ ਮਹਾਤਮ,
ਉੱਥੇ ਦੱਸਦੇ ਹੈ ਸ਼ਿਵ ਜੀ ਦੀ ਜਿਹੜੀ ਇਹ ਨਗਰੀ ਬਨਾਰਸ ਹੈ ਇਹਦਾ ਬੜਾ ਮਹਾਤਮ ਦੱਸਦੇ। ਸਨਾਤਨ ਧਰਮ ਦੇ ਵਿੱਚ ਬਨਾਰਸ ਦੀ ਬਹੁਤ ਵੱਡੀ ਉਪਮਾ ਕਹੀ ਹੈ, ਕਹਿੰਦੇ ਜੀ ਇਹ ਸ਼ਿਵ ਨਗਰੀ ਹੈ, ਇੱਥੇ ਭਗਵਾਨ ਸ਼ਿਵ ਜੀ ਦਾ ਨਿਵਾਸ ਹੈ।
ਰਹਿ ਸੰਤ ਸਿੱਖ ਨਿਰਮਲ ਆਤਮ,
ਨੌਵੇਂ ਪਾਤਸ਼ਾਹ ਨੇ ਵਰ ਬਖਸ਼ਿਆ ਫਿਰ ਬਨਾਰਸ ਨੂੰ। ਕਹਿੰਦੇ ਬਨਾਰਸ ਨੂੰ ਪਵਿੱਤਰ ਕਿਹਾ ਜਾਂਦਾ, ਸ਼ਿਵ ਨਗਰੀ ਹੈ, ਪਰ ਇੱਥੇ ਸਾਡੇ ਸਿੱਖ ਵੀ ਵਸਦੇ ਨੇ ਜਿਹੜੇ ਨਿਰਮਲ ਆਤਮਾਵਾਂ ਵਾਲੇ। ਬਨਾਰਸ ਦੇ ਬਨਾਰਸੀ ਸਿੱਖ ਜੋ ਬਨਾਰਸ ਵਿੱਚ ਵਸਦੇ ਉਹ ਨਿਰਮਲ ਆਤਮਾ ਵਾਲੇ ਹਨ, ਸ਼ੁੱਧ ਆਤਮਾ ਵਾਲੇ ਹਨ।
ਗੁਰ ਸਿੱਖੀ ਕੋ ਕੋਠਾ ਹੈ,
ਪਾਤਸ਼ਾਹ ਨੇ ਵਰਦਾਨ ਦਿੱਤਾ ਬਨਾਰਸ ਨੂੰ, ਕਹਿੰਦੇ ਗੁਰਸਿੱਖੀ ਦਾ ਕੋਠਾ ਹੈ ਬਨਾਰਸ। ਬਨਾਰਸ ਦੀ ਸੰਗਤ ਨੂੰ ਹੁਕਮਨਾਮੇ ਮਹਾਰਾਜ ਜੀ ਦੇ ਲਿਖੇ ਮਿਲਦੇ ਆ, ਦਸਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਦੇ ਹੁਕਮਨਾਮੇ ਜੋ ਸਤਿਗੁਰੂ ਜੀ ਨੇ ਬਨਾਰਸ ਦੀ ਸੰਗਤ ਨੂੰ ਭੇਜੇ। ਬਨਾਰਸ ਕੀ ਸੰਗਤ ਗੁਰੂ ਗੁਰੂ ਜਪੇ ਗੁਰੂ ਰੱਖੇਗਾ, ਏਦਾਂ ਹੁਕਮਨਾਮੇ ਮਹਾਰਾਜ ਜੀ ਭੇਜਦੇ ਤੇ ਪਾਤਸ਼ਾਹ ਨੇ ਬਨਾਰਸ ਨੂੰ ਸਿੱਖੀ ਦਾ ਕੋਠਾ ਕਿਹਾ। ਕਹਿੰਦੇ ਸਿੱਖੀ ਦਾ ਕੋਠਾ ਹੈ,
ਗੁਰ ਸ਼ਰਧਾ ਉਰ ਧਰ ਬਰ ਰਹੇ,
ਇੱਥੇ ਗੁਰੂ ਪਾਤਸ਼ਾਹ ਤੇ ਸ਼ਰਧਾ ਰੱਖਣ ਵਾਲੇ ਬੜੇ ਬੜੇ ਸ਼ਰਧਾਲੂ ਗੁਰਸਿੱਖ ਵਸਦੇ ਨੇ, ਗੁਰਸਿੱਖ ਰਹਿੰਦੇ ਨੇ।
ਪਾਵਨ ਛੇਤਰ ਆਦਿ ਕੋ ਭਇਓ,
ਇਹ ਜਗ੍ਹਾ ਤਾਂ ਪਹਿਲਾਂ ਹੀ ਪਵਿੱਤਰ ਮੰਨੀ ਜਾਂਦੀ ਸੀ ਬਨਾਰਸ ਕਾਂਸ਼ੀ, ਪਰ ਇਹ ਤਾਂ ਹੋਰ ਪਵਿੱਤਰ ਹੋ ਗਈ ਜਿੱਥੇ ਇਹੋ ਜਿਹੇ ਨਿਰਮਲ ਆਤਮਾਵਾਂ ਵਾਲੇ ਗੁਰਸਿੱਖ ਵਸਦੇ ਹੈ। ਇਹ ਹੋਰ ਪਵਿੱਤਰ ਹੋ ਗਈ, ਪਾਵਨ ਹੋ ਗਈ ਬਨਾਰਸ ਨਗਰੀ।
ਨੀਲ ਕੰਠ ਰੁਚ ਸੋ ਰਚ ਦਇਓ,
ਕਹਿੰਦੇ ਨੂੰ ਨੀਲ ਕੰਠ ਸ਼ਿਵ ਨੇ ਰਚਿਆ, ਇਹ ਮੰਨਿਆ ਜਾਂਦਾ ਵੀ ਬਨਾਰਸ ਜੀ ਦੀ ਰਚਨਾ ਸ਼ਿਵ ਜੀ ਭਗਵਾਨ ਨੇ ਕੀਤੀ ਹੈ।
ਜੇ ਮਾਨਵ ਬਾਸੈ ਸਮੁਦਾਏ,
ਇੱਥੇ ਇਹ ਮੰਨਿਆ ਜਾਂਦਾ ਬਨਾਰਸ ਦੀ ਸੰਗਤ ਜਿਹੜੀ ਬਨਾਰਸ ਦੇ ਲੋਕ ਨੇ ਉਹ ਇਹ ਮੰਨਦੇ ਹੈ ਕਿ ਜਿਹੜੇ ਇੱਥੇ ਬਨਾਰਸ ਵਿੱਚ ਵਸਦੇ ਬਨਾਰਸ ਵਿੱਚ ਰਹਿੰਦੇ ਹਨ,
ਗਤ ਦੇਵਨ ਮਹਿ ਬਨ ਹੈ ਸਹਾਏ,
ਉਹਨਾਂ ਨੂੰ ਭਗਵਾਨ ਸ਼ਿਵ ਜੀ ਜੀ ਮੁਕਤੀ ਪ੍ਰਦਾਨ ਕਰਦੇ, ਉਹਨਾਂ ਦੇ ਕੰਨ ਵਿੱਚ ਤਾਰਕਾ ਮੰਤਰ ਪੜਦੇ ਤੇ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ, ਇਹ ਮੰਨਿਆ ਜਾਂਦਾ ਹੈ।
ਸਿਮਰਹੋ ਸੁਖ ਦਾ ਨਿਤ ਸਤਨਾਮ,
ਪਾਤਸ਼ਾਹ ਕਹਿੰਦੇ ਨਾਮ ਨੂੰ ਸਿਮਰਨ ਵਾਲਾ ਜਿੱਥੇ ਮਰਜ਼ੀ ਰਹੇ ਉਹ ਮੁਕਤ ਹੈ, ਉਹ ਚਾਹੇ ਬਨਾਰਸ ਵਿੱਚ ਰਹੇ ਚਾਹੇ ਹੜੰਬੇ ਚ, ਜਿਹਨੂੰ ਸਰਾਪ ਮਿਲਿਆ ਸੀ ਹੜੰਬੇ ਦੀ ਧਰਤੀ ਨੂੰ, ਕਬੀਰ ਜੀ ਨੇ ਉੱਥੇ ਜਾ ਕੇ ਸਰੀਰ ਤਿਆਗਿਆ, ਨਾਮ ਦਾ ਪ੍ਰਤਾਪ ਮੁਕਤ ਕਰਦਾ ਕੋਈ ਕਿੱਥੇ ਵੀ ਰਵੇ। ਹਾਂ ਬਨਾਰਸ ਪਵਿੱਤਰ ਹੈ, ਸ਼ਿਵ ਜੀ ਨੇ ਵਸਾਇਆ, ਇਹ ਭਾਵਨਾ ਹੈ ਇਹਨਾਂ ਲੋਕਾਂ ਦੀ ਵੀ ਇੱਥੇ ਮਰਨ ਵਾਲੇ ਮੁਕਤ ਹੁੰਦੇ ਹਨ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੁਕਤੀ ਤਾਂ ਉਹਨਾਂ ਨੂੰ ਮਿਲਦੀ ਹੈ ਜਿਹੜੇ ਨਾਮ ਜਪਦੇ ਹੈ। ਸੱਚੇ ਨਾਮ ਦੀ ਸਾਧਨਾ ਕਰਨ ਵਾਲੇ ਗੁਰਮੁਖਾਂ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।
ਸ਼ੰਕਰਪੁਰੀ ਬਸ ਹੋ ਕਰ ਧਾਮ,
ਕਹਿੰਦੇ ਸ਼ੰਕਰ ਦੀ ਇਸ ਨਗਰੀ ਵਿੱਚ ਤੁਸੀਂ ਘਰ ਬਣਾ ਕੇ ਰਹਿੰਦੇ ਹੋ।
ਸੁਣ ਕਰ ਕੰਸ਼ੀ ਮਹਿ ਗੁਰੂ ਆਏ,
ਤੇ ਇੱਥੇ ਰਹਿ ਕੇ ਵੀ ਮੁਕਤੀ ਤਾਂ ਹੀ ਮਿਲਣੀ ਹੈ ਜੇ ਭਜਨ ਕਰੋਗੇ, ਨਾਮ ਜਪੋਗੇ, ਨਾਮ ਜਪੇ ਬਿਨਾਂ ਨਹੀਂ ਕਲਿਆਣ ਹੋ। ਤੂੰ ਇਉਂ ਸਤਿਗੁਰੂ ਜੀ ਦੀ ਸੋਭਾ ਪੂਰੇ ਕਾਂਸ਼ੀ ਵਿੱਚ, ਪੂਰੇ ਬਨਾਰਸ ਦੇ ਵਿੱਚ ਪ੍ਰਗਟ ਹੋ ਰਹੀ ਹੈ, ਬਹੁਤ ਲੋਕ ਸੁਣਦੇ ਹਨ।
ਕੇਤਿਕ ਦਿਓਸ ਬਸੇ ਮਨ ਪਹਾਏ,
ਜਿੰਨਾ ਚਿਰ ਮਹਾਰਾਜ ਜੀ ਦੀ ਮੌਜ ਸੀ, ਸਤਿਗੁਰੂ ਜੀ ਆਪਣੀ ਮੌਜ ਅਨੁਸਾਰ ਬਨਾਰਸ ਵਿੱਚ ਕੋਈ ਦਿਨ ਰਹੇ।
ਸੰਗਤ ਜੌਨਪੁਰੇ ਕੀ ਆਈ,
ਇੱਥੋਂ ਹੀ ਬਨਾਰਸ ਤੋਂ ਯੂਪੀ ਦੇ ਵਿੱਚ ਹੀ ਇੱਕ ਨਗਰ ਹੈ ਜਿਸ ਨਗਰ ਦਾ ਨਾਮ ਹੈ ਜੌਨਪੁਰ। ਜੌਨਪੁਰ ਤੋਂ ਕੁਝ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਈਆਂ।
ਅਪਰਜੇ ਗ੍ਰਾਮ ਨਗਰ ਗਿਰਦਾਈ,
ਔਰ ਹੋਰ ਨੇੜੇ ਤੇੜੇ ਦੇ ਪਿੰਡਾਂ ਦੀ ਬਹੁਤ ਸੰਗਤ ਇਕੱਠੀ ਹੋ ਕੇ ਆਈ।
ਸੁਣ ਸਤਿਗੁਰ ਤਹਿ ਆਗਵ ਨੂੰ,
ਜਦੋਂ ਉਹਨਾਂ ਨੇ ਸੁਣਿਆ ਵੀ ਸਤਿਗੁਰੂ ਜੀ ਬਨਾਰਸ ਆਏ ਨੇ, ਤੇ ਜੌਨਪੁਰ ਸ਼ਹਿਰ ਦੇ ਵੱਡਾ ਜ਼ਿਲ੍ਹਾ ਹੈ ਯੂਪੀ ਦਾ, ਵੱਡਾ ਸ਼ਹਿਰ ਹੈ, ਉੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਸਥਾਨ ਹੈ ਗੁਰਦੁਆਰਾ ਮਿਰਦੰਗ ਵਾਲੀ। ਮਹਾਰਾਜ ਜੀ ਦਾ ਬਖਸ਼ਿਆ ਮਿਰਦੰਗ ਹਾਲੇ ਵੀ ਉੱਥੇ ਸੁਸ਼ੋਭਿਤ ਹੈ ਜੋ ਨੌਵੇਂ ਪਾਤਸ਼ਾਹ ਨੇ ਬਖਸ਼ਿਆ। ਉਹ ਜੌਨਪੁਰ ਤੋਂ ਸੰਗਤ ਆਈ ਜਿਨ੍ਹਾਂ ਨੇ ਆਣ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖੀ ਹੈ।
ਪ੍ਰੇਮ ਤਰੇ ਆਏ ਤਜ ਭਵਨੂ,
ਆਪੋ ਆਪਣਿਆਂ ਘਰਾਂ ਨੂੰ ਛੱਡ ਕੇ ਬੜੇ ਪ੍ਰੇਮ ਚ ਭਿੱਜੇ ਹੋਏ ਆਏ ਹਨ।
ਅਨੇਕ ਯਕੋਰਣ ਕੋ ਯਾਰ ਪੰਤੇ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕਰਦੇ ਹਨ, ਭੇਟਾ ਕਰਦੇ ਹਨ।
ਹੱਥ ਜੋੜ ਕਰ ਨਮੋ ਕਰੰਤੇ,
ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਮਹਾਰਾਜ ਜੀ ਨੂੰ ਵੰਦਨਾ ਕਰਦੇ, ਨਮਸਕਾਰ ਕਰਦੇ ਹਨ।
ਪਗ ਪੰਕਜ ਕੀ ਰਜ ਕੋ ਲੈ ਕੇ,
ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਆਪਣੇ ਮਸਤਕ ਤੇ ਲਾਉਂਦੇ, ਚਰਨ ਧੂੜੀ ਲੈ ਕੇ
ਸਿਰ ਮੁਖ ਪਰ ਫੇਰੈ ਹਿਤ ਕਹਿ ਕੇ,
ਬੜੇ ਪ੍ਰੇਮ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਧੂੜੀ ਲੈ ਕੇ ਮੱਥੇ ਤੇ ਲਾਉਂਦੇ, ਸੀਸ ਤੇ ਲਾਉਂਦੇ।
ਜਨਮ ਲਾਭ ਸਿੱਖਣ ਸਭ ਲੀਨਾ,
ਏਦਾਂ ਗੁਰਸਿੱਖਾਂ ਨੇ ਮਾਨੋ ਆਪਣੇ ਮਨੁੱਖੀ ਜਨਮ ਦਾ ਸੰਪੂਰਨ ਲਾਭ ਪ੍ਰਾਪਤ ਕਰ ਲਿਆ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ। ਪੂਰਨ ਲਾਭ, ਸੰਪੂਰਨ ਲਾਭ ਮਹਾਰਾਜ ਜੀ ਦੇ ਦਰਸ਼ਨਾਂ ਚੋਂ ਪ੍ਰਾਪਤ ਕਰ ਲਿਆ ਗੁਰਸਿੱਖਾਂ ਨੇ।
ਧਰ ਧਰ ਪ੍ਰੇਮ ਦਰਸ ਗੁਰ ਕੀਨਾ,
ਪ੍ਰੇਮ ਹਿਰਦੇ ਚ ਧਾਰ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਇੱਕ ਭਾਈ ਗੁਰ ਬਖਸ਼ ਹੁਲਾਸੀ,
ਇਹਨਾਂ ਸੰਗਤ ਵਿੱਚੋਂ ਹੀ ਇੱਕ ਗੁਰਸਿੱਖ ਆਇਆ ਜਿਹਦਾ ਨਾਮ ਸੀ ਭਾਈ ਗੁਰਬਖਸ਼।
ਸੰਗਤ ਸੰਗ ਜਵਨਪੁਰ ਵਾਸੀ,
ਇਹ ਜੌਨਪੁਰ ਦਾ ਵਾਸੀ ਸੀ ਤੇ ਉੱਥੋਂ ਦੀ ਸਾਰੀ ਸੰਗਤ ਇਹ ਹੀ ਲੈ ਕੇ ਆਇਆ ਸੀ ਗੁਰਸਿੱਖ। ਨਾਮ ਰਸੀਏ ਗੁਰਸਿੱਖ ਨੇ ਭਾਈ ਗੁਰਬਖਸ਼ ਜੀ, ਭਲੇ ਪੁਰਸ਼ਾਂ ਦੀ ਗੁਰਸਿੱਖਾਂ ਦੀ ਇਹ ਬਾਣ ਹੁੰਦੀ, ਉਹ ਇਕੱਲੇ ਨਹੀਂ ਗੁਰੂ ਨਾਲ ਜੁੜਦੇ, ਜਿੱਥੇ ਆਪ ਜੁੜਦੇ ਉੱਥੇ ਹੋਰਨਾਂ ਨੂੰ ਵੀ ਜੋੜਦੇ। ਇਹ ਬਿਰਤੀ ਅੱਜ ਕੱਲ੍ਹ ਸਾਡੇ ਚ ਘੱਟ ਹੈ, ਅਸੀਂ ਕਹਿੰਦੇ ਅਸੀਂ ਕੀ ਲੈਣਾ ਦੂਜੇ ਤੋਂ, ਆਪਾਂ ਆਪਣੇ ਪਾਸੇ ਨੂੰ ਵੇਖ। ਖਾਲਸਾ ਜੀ, ਇਹ ਮਾੜੀ ਬਿਰਤੀ ਹੈ, ਇਹ ਗੁਰਸਿੱਖ ਦੀ ਬਿਰਤੀ ਨਹੀਂ। ਗੁਰਸਿੱਖ ਤਾਂ ਬਿਰਤੀ ਇਹ ਰੱਖਦਾ ਕਿ ਜਿੱਥੇ ਆਪ ਜੁੜਦਾ ਉੱਥੇ ਹੋਰਨਾਂ ਨੂੰ ਵੀ ਨਾਲ ਜੋੜਦਾ, ਵੀ ਚਲੋ ਭਾਈ ਗੁਰੂ ਘਰ ਚੱਲੀਏ, ਕਥਾ ਸੁਣੀਏ, ਕੀਰਤਨ ਸੁਣੀਏ, ਮਹਾਰਾਜ ਜੀ ਦੇ ਦਰਸ਼ਨ ਕਰੀਏ। ਪ੍ਰੇਮ ਵਾਲੀ ਗੁਰਸਿੱਖ ਤਾਂ ਉਹੀ ਹੈ ਨਾ, ਉਹਨਾਂ ਦੇ ਜੋੜਿਆਂ ਜੇ ਕਿਤੇ ਕੋਈ ਇੱਕ ਵੀ ਜੁੜ ਗਿਆ ਤੇ ਉਹਦੇ ਚਰਨਾਂ ਪਿੱਛੇ ਹੀ ਕਲਿਆਣ ਹੋ ਜਾਣਾ, ਬੜਾ ਵੱਡਾ ਪਰਉਪਕਾਰ ਹੈ। ਤੋ ਭਾਈ ਗੁਰਬਖਸ਼ ਜੀ, ਜੌਨਪੁਰ ਦੀ ਜਿੰਨੀ ਸੰਗਤ ਹੈ ਉਹਨਾਂ ਨੂੰ ਪ੍ਰੇਰ ਕੇ ਆਪਣੇ ਨਾਲ ਲੈ ਕੇ ਆਏ ਸਨ ਨੌਵੇਂ ਪਾਤਸ਼ਾਹ ਕੋਲ।
ਪ੍ਰੇਮੀ ਮਹਾ ਭਜਨ ਕੋ ਕਰਤਾ,
ਪ੍ਰੇਮੀ ਨੇ ਗੁਰੂ ਘਰ ਦੇ ਤੇ ਭਜਨ ਕਰਨ ਵਾਲੇ ਸਨ ਗੁਰਮੁਖ ਭਾਈ ਗੁਰਬਖਸ਼ ਜੀ, ਹਰ ਵੇਲੇ ਭਜਨ ਕਰਦੇ, ਨਾਮ ਜਪਦੇ ਹਨ।
ਹਿਰਦੈ ਧਿਆਨ ਸਤਿਗੁਰ ਕੋ ਧਰਤਾ,
ਆਪਣੇ ਹਿਰਦੇ ਚ ਸਤਿਗੁਰੂ ਜੀ ਦਾ ਧਿਆਨ ਧਾਰ ਕੇ ਰੱਖਦੇ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾ। ਸਤਿਗੁਰਾਂ ਦੀ ਮੂਰਤ ਨੂੰ ਹਿਰਦੇ ਚ ਵਸਾ ਕੇ ਧਿਆਨ ਧਾਰ ਕੇ ਨਿਤਾ ਪ੍ਰਤੀ ਮਹਾਰਾਜ ਜੀ ਦਾ ਨਾਮ ਜਪਦੇ ਭਾਈ ਗੁਰਬਖਸ਼ ਜੀ।
ਸ੍ਰੀ ਗੁਰ ਤੇਗ ਬਹਾਦਰ ਤੀਰ,
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਬਖਸ਼ ਜੀ ਹਾਜ਼ਰ ਹੋਏ ਜੌਨਪੁਰ ਤੋਂ।
ਕਰਿਓ ਭਜਨ ਤਿਨ ਧੁਨ ਕੰਬੀਰ,
ਭਾਈ ਗੁਰਬਖਸ਼ ਜੀ ਨਾ ਭਜਨ ਕਰਿਆ ਕਰਦੇ। ਭਜਨ ਦਾ ਮਤਲਬ ਭਜਨ ਗਾਉਂਦੇ ਸੀ, ਜਿਹੜਾ ਕੋਈ ਸ਼ਬਦ ਆਉਂਦਾ ਉਹ ਪੜ ਲੈਣਾ, ਨਹੀਂ ਤਾਂ ਗੁਰੂ ਸਾਹਿਬ ਦੀ ਉਪਮਾ ਵਿੱਚ ਕੋਈ ਨਾ ਕੋਈ ਭਜਨ ਬਣਾ ਕੇ ਗਾਉਣਾ। ਤੇ ਸਤਿਗੁਰਾਂ ਦੇ ਸਨਮੁਖ ਆ ਕੇ ਨਾ ਭਾਈ ਗੁਰਬਖਸ਼ ਜੀ ਨੇ ਇੱਕ ਭਜਨ ਗਾਇਆ, ਨਾਲ ਜੌਨਪੁਰ ਦੀ ਸੰਗਤ ਉਹ ਪਿੱਛੇ ਪਿੱਛੇ ਪੜ੍ਹਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਉਪਮਾ ਕਰਦੇ ਹਨ,
ਧਰ ਧਰ ਪ੍ਰੇਮ ਮਹਾ ਧੁਨ ਸਾਥ,
ਪ੍ਰੇਮ ਹਿਰਦੇ ਚ ਵਸਾ ਕੇ ਉੱਚੀ ਉੱਚੀ ਧੁਨ ਚ ਰੀਝ ਰੀਝ ਕੇ ਭਾਈ ਗੁਰਬਖਸ਼ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਉਪਮਾ ਕੀਰਤਨ ਰੂਪ ਵਿੱਚ ਗਾਈ। ਕੀਰਤਨ ਕੀਤਾ, ਸਤਿਗੁਰਾਂ ਦੇ ਸਾਹਮਣੇ ਭਜਨ ਗਾਇਆ।
ਕਰ ਹੈ ਸੁਨਾਵਨ ਸਤਿਗੁਰ ਨਾਥ,
ਸਤਿਗੁਰੂ ਜਗਤ ਨਾਥ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਣਾਉਂਦੇ ਹਨ।
ਏਕ ਜਾਮ ਲਗ ਕਰਤ ਰਹਿਓ ਹੈ,
ਤਕਰੀਬਨ ਇੱਕ ਪੈਰ ਕੀਰਤਨ ਕਰਦੇ ਰਹੇ ਭਾਈ ਗੁਰਬਖਸ਼ ਜੀ, ਗੁਰਬਾਣੀ ਦਾ ਕੀਰਤਨ ਕਰਦੇ ਰਹੇ ਨਾਲ।
ਸੁਨ ਗੁਰਦੇਵ ਸੋ ਪ੍ਰੇਮ ਲਹਿਓ ਹੈ,
ਸਤਿਗੁਰੂ ਜੀ ਨੇ ਇਹਨਾਂ ਦਾ ਕੀਰਤਨ ਇੱਕ ਪੈਰ ਤੱਕ ਮਹਾਰਾਜ ਜੀ ਵੀ ਸੁਣਦੇ ਰਹੇ। 3 ਘੰਟੇ ਲਗਾਤਾਰ ਭਾਈ ਗੁਰਬਖਸ਼ ਨੇ ਕੀਰਤਨ ਕੀਤਾ, ਸਤਿਗੁਰੂ ਜੀ ਬੈਠ ਕੇ ਸੁਣਦੇ ਰਹੇ। ਇਹਨਾਂ ਦੇ ਮਨ ਦਾ ਭਾਰੀ ਪ੍ਰੇਮ ਗੁਰਦੇਵ ਨੇ ਵੇਖਿਆ।
ਕਿਰਪਾ ਨਿਧਾਨ ਪ੍ਰਸੰਨ ਬਿਸਾਲਾ,
ਕਿਰਪਾ ਦੇ ਘਰ ਵਿੱਚ ਆਏ ਸਤਿਗੁਰੂ ਜੀ, ਬੜੇ ਪ੍ਰਸੰਨ ਹੋਏ, ਬਹੁਤ ਕਿਰਪਾ ਕੀਤੀ।
ਇਸ ਵਿਦਵਰ ਦੀਨਸ ਤਿਸ ਕਾਲਾ,
ਭਾਈ ਗੁਰਬਖਸ਼ ਨੂੰ ਮਹਾਰਾਜ ਜੀ ਨੇ ਇਸ ਤਰ੍ਹਾਂ ਵਰਦਾਨ ਦਿੱਤਾ, ਉਸ ਵੇਲੇ ਆਪਣੇ ਮੁਖੋਂ ਬਚਨ ਕਿਹਾ।
ਸੁਣ ਭਾਈ ਗੁਰਬਖਸ਼ ਨਿਹਾਲ,
ਹੇ ਭਾਈ ਗੁਰਬਖਸ਼ ਸੁਣ, ਤੂੰ ਨਿਹਾਲ ਹੈ, ਤੂੰ ਨਿਹਾਲ ਹੈ, ਤੂੰ ਨਿਹਾਲ ਹੈ। ਨਾਨਕ ਨਦਰੀ ਨਦਰ ਨਿਹਾਲ, ਭਾਈ ਗਲਤਾਨ ਹਾਲ, ਨਿਹਾਲ ਨਿਹਾਲ ਨਿਹਾਲ। ਮਹਾਰਾਜ ਜੀ ਕਹਿੰਦੇ ਭਾਈ ਗੁਰਬਖਸ਼ ਤੂੰ ਨਿਹਾਲ ਹੋਇਆ, ਤੂੰ ਨਿਹਾਲ ਹੋਇਆ।
ਨਹੀਂ ਫਸ ਹੈ ਨਿਸ਼ਠੁਰ ਜਮ ਜਾਲ,
ਜਿਹੜੇ ਕਠੋਰ ਜੰਮਾਂ ਦੇ ਜਾਲ ਨੇ ਭਾਈ ਗੁਰਬਖਸ਼, ਇਹਨਾਂ ਜਾਲਾਂ ਵਿੱਚ ਨਹੀਂ ਫਸੇਗਾ, ਤੁਸੀਂ ਇਹਨਾਂ ਜੰਜਾਲਾਂ ਦੇ ਵਿੱਚ ਨਹੀਂ ਫਸੋਗੇ।
ਤੁਬ ਘਰ ਪੁੱਤਰ ਹੋਏ ਹੈ ਜੋਈ,
ਭਾਈ ਗੁਰਬਖਸ਼ ਜੀ ਤੁਹਾਡੇ ਘਰ ਜਿਹੜਾ ਪੁੱਤਰ ਜਨਮੇਗਾ,
ਕੀਰਤਨ ਕਰਹਿ ਭਜਨ ਕੋ ਸੋਈ,
ਕੀਰਤਨੀਆਂ ਹੋਵੇਗਾ ਸਾਡੇ ਘਰ ਦਾ, ਉਹ ਕੀਰਤਨ ਕਰੇਗਾ, ਪਰਮੇਸ਼ਰ ਦਾ ਭਜਨ ਕਰਿਆ ਕਰੇਗਾ, ਉਹ ਭਜਨ ਵਾਲਾ ਕੀਰਤਨੀਆਂ ਹੋਵੇਗਾ।
ਦੋਹੇ ਬੰਸ ਤੇ ਕੀਰਤਨ ਕਥਾ,
ਤੇਰੇ ਬੰਸ ਤੋਂ ਤੇਰੀ ਜਿਹੜੀ ਕੁੱਲ ਹੋਵੇਗੀ ਉਹਦੇ ਤੋਂ ਕੀਰਤਨ ਤੇ ਕਥਾ।
ਸੁਣ ਹੈ ਪ੍ਰੇਮ ਧਰ ਸੰਗਤ ਜਥਾ,
ਕਿੰਨੀ ਸੰਗਤ ਹੈ ਇਸ ਇਲਾਕੇ ਦੀ, ਉਹ ਪ੍ਰੇਮ ਨਾਲ ਕਥਾ ਤੇ ਕੀਰਤਨ ਸੁਣਿਆ ਕਰਨਗੇ, ਤੇਰੀ ਕੁੱਲ ਕੋਲੋਂ ਸੁਣਨਾ ਅਤਿ ਉੱਤਮ ਸਮਝਣਗੇ ਕਿ ਇਹਨਾਂ ਤੇ ਸਾਡੇ ਵੱਡਿਆਂ ਗੁਰਦੇਵ ਨੇ, ਨੌਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਇਸ ਭਾਵਨਾ ਦੇ ਨਾਲ ਤੇਰੀ ਕੁੱਲ ਕੋਲੋਂ ਕਥਾ ਤੇ ਕੀਰਤਨ ਸੰਗਤ ਸੁਣਿਆ ਕਰੇਗੀ ਪ੍ਰੇਮ ਨਾਲ।
ਹੁਣ ਸਭ ਸੰਗਤ ਪਗ ਲਪਟਾਈ,
ਮਹਾਰਾਜ ਜੀ ਨੇ ਜਦੋਂ ਭਾਈ ਗੁਰਬਖਸ਼ ਨੂੰ ਇਹ ਵਰ ਦਿੱਤਾ, ਬਖਸ਼ਿਸ਼ ਪ੍ਰਾਪਤ ਕਰਕੇ ਇਹ ਜਿੰਨੀ ਸੰਗਤ ਸੀ ਸਭ ਨੇ ਨੌਵੇਂ ਪਾਤਸ਼ਾਹ ਦੇ ਚਰਨ ਪਕੜ ਲਏ।
ਖੁਸ਼ੀ ਕਰੀ ਸਤਿਗੁਰ ਸਭ ਤਾਈ,
ਸਾਰਿਆਂ ਤੇ ਸਤਿਗੁਰਾਂ ਨੇ ਬੜੀਆਂ ਖੁਸ਼ੀਆਂ ਕੀਤੀਆਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ।
ਤਿਨ ਕੈ ਮਸਤਕ ਪਰ ਕਰ ਧਰ ਕਰ,
ਤਰੀਵਨ ਬਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੇਰਾ ਭਰਿਆ ਹੱਥ ਧਰਿਆ, ਭਾਈ ਗੁਰਬਖਸ਼ ਜੀ ਦੇ ਸੀਸ ਤੇ ਮੇਰਾ ਭਰਿਆ ਹੱਥ ਧਰਿਆ।
ਹਰਖ ਮਹਾ ਸਿੱਖਣ ਉਨ ਭਰ ਭਰ,
ਸਾਰੇ ਸਿੱਖਾਂ ਦੇ ਹਿਰਦਿਆਂ ਵਿੱਚ ਖੁਸ਼ੀ, ਖੇੜਾ, ਵਿਗਾਸ ਤੇ ਆਨੰਦ ਨੌਵੇਂ ਪਾਤਸ਼ਾਹ ਬਖਸ਼ਦੇ ਹਨ।
ਵਿਦਾ ਭਈ ਗੁਰ ਜਸ ਕੋ ਗਾਵਤ,
ਸਤਿਗੁਰੂ ਜੀ ਦਾ ਜਸ ਕਰਦਿਆਂ ਸਾਰੀ ਸੰਗਤ ਵਿਦਾ ਹੋਈ ਜੌਨਪੁਰ ਨੂੰ ਵਾਪਸ ਪਰਤੀ।
ਪਰ ਬਹੁ ਲੈ ਲੈ ਉਰ ਉਮ ਗਾਵਤ,
ਔਰ ਮਹਾਰਾਜ ਜੀ ਦਾ ਜਸ ਕਰਦੇ ਜਾਉਂਦੇ ਗਾਉਂਦੇ ਜਾ ਰਹੇ, ਕੀਰਤਨ ਕਰਦਿਆਂ ਜਾ ਰਹੇ ਹਨ।
ਇਮ ਬਹੁ ਸੰਗਤ ਕਰੀ ਨਿਹਾਲ,
ਕਿਹਦਾ ਕਿਹਦਾ ਜ਼ਿਕਰ ਕਰੀਏ, ਮਹਾਰਾਜ ਜੀ ਨੇ ਬਹੁਤ ਬੇਨਤੀ ਸੰਗਤ ਨੂੰ ਨਿਹਾਲ ਕੀਤਾ, ਕਿਰਤਾਰਥ ਕੀਤਾ ਹੈ।
ਕਿਤਕ ਦਿਓਸ ਬਸ ਤਹਾਂ ਕਿਰਪਾਲ,
ਕੁਝ ਦਿਨ ਮਹਾਰਾਜ ਜੀ ਬਨਾਰਸ ਵਿੱਚ ਰਹੇ ਹਨ।
ਆਦ ਜੌਨਪੁਰ ਸੰਗਤ ਜੇਤੀ,
ਜੌਨਪੁਰ ਤੋਂ ਹੋਰ ਬਹੁਤ ਸਾਰੇ ਨਗਰਾਂ ਤੋਂ ਜਿੰਨੀ ਸੰਗਤ ਹੈ,
ਭਈ ਵਿਦਾਲ ਸਭ ਮਤ ਤੇਤੀ।
ਸਭ ਮਹਾਰਾਜ ਜੀ ਕੋਲੋਂ ਸ਼ੁਭ ਮਤ ਪ੍ਰਦਾਨ ਪ੍ਰਾਪਤ ਕਰਕੇ ਆਪੋ ਆਪਣੇ ਨਗਰਾਂ ਨੂੰ ਸੰਗਤਾਂ ਵਿਦਾ ਹੋ ਗਈਆਂ।
ਹੁਣ ਸ਼੍ਰੀ ਸਤਿਗੁਰ ਕੂਚ ਕਰਿਓ ਹੈ।
ਸਤਿਗੁਰੂ ਨੌਵੇਂ ਪਾਤਸ਼ਾਹ ਨੇ ਵੀ ਬਨਾਰਸ ਤੋਂ ਚਾਲਾ ਮਾਰਿਆ, ਕੂਚ ਕੀਤਾ।
ਚੱਲਣ ਮਨੋਰਥ ਅਗਰ ਧਰਿਓ ਹੈ।
ਅੱਗੇ ਚੱਲਣ ਦਾ ਮਨੋਰਥ ਕੀਤਾ ਨੌਵੇਂ ਪਾਤਸ਼ਾਹ ਨੇ ਵੀ ਹੁਣ ਇੱਥੋਂ ਚੱਲੀਏ, ਰੁਖਸਤ ਹੋਈਏ।
ਸਹਸਰਾਵ ਕੋ ਚੱਲੇ ਅਗਾਰੀ।
ਬਨਾਰਸ ਤੋਂ ਮਹਾਰਾਜ ਜੀ ਚੱਲੇ ਅੱਗੇ ਸਸਰਾਮ ਨਗਰ, ਜਿਹਨੂੰ ਸਸਾਰਾਮ ਵੀ ਕਹਿੰਦੇ ਹਨ। ਸਹਿਸਰਾਵੇ ਦਾ ਪੁਰਾਣਾ ਨਾਮ ਹੈ, ਜੋ ਮੁਹੰਮਦ ਗੌਰੀ ਬੜਾ ਪ੍ਰਸਿੱਧ ਸੂਰਮਾ ਹੋਇਆ, ਜਿਹਨੇ ਹਮਾਯੂ ਕੋਲ ਰਾਜ ਖੋਇਆ ਸੀ, ਉਹਦੀ ਕਬਰ ਵੀ ਇਸ ਨਗਰ ਦੇ ਵਿੱਚ ਹੈ। ਬਹੁਤ ਪੁਰਾਣਾ ਨਗਰ ਹੈ ਸਸਾਰਾਮ। ਹਾਂਜੀ।
ਤਹ ਇੱਕ ਬਸ ਹੈ ਪ੍ਰੇਮ ਤਰ ਭਾਰੀ।
ਇਸ ਸਸਾਰਾਮ ਨਗਰ ਵਿੱਚ ਇੱਕ ਬਹੁਤ ਹੀ ਗੁਰੂ ਪਾਤਸ਼ਾਹ ਦਾ ਪ੍ਰੇਮੀ, ਜਿਹੜਾ ਅੱਤ ਦਾ ਪ੍ਰੇਮ ਹਿਰਦੇ ਚ ਵਸਾ ਕੇ ਵਸਦਾ ਹੈ।
ਗੁਰ ਕੋ ਸਿੱਖ ਹੁਤੋ ਅਬਿਰਾਮ।
ਗੁਰੂ ਪਾਤਸ਼ਾਹ ਦਾ ਸਿੱਖ ਹੈ, ਅਤੀ ਪਿਆਰਾ ਸਿੱਖ ਹੈ।
ਚਾਚਾ ਫੱਗੋ ਤਿਸ ਕੋ ਨਾਮ।
ਇਹਦਾ ਨਾਮ ਸੀ ਚਾਚਾ ਫੱਗੂ ਮਾਲ। ਇਹਨੂੰ ਚਾਚਾ ਫੱਗੂ ਮਾਲ ਕਹਿ ਕੇ ਸਾਰੇ ਸੰਬੋਧਨ ਕਰਦੇ ਸਨ।
ਗੁਰਮੁਖ ਸੋ ਸਤ ਗੁਰ ਕੋ ਪਿਆਰੋ।
ਬੜਾ ਹੀ ਗੁਰਮੁਖ ਗੁਰਸਿੱਖ ਸੀ ਭਾਈ ਚਾਚਾ ਫੱਗੂ ਮਾਲ। ਬਹੁਤ ਪ੍ਰੇਮ ਮਹਾਰਾਜ ਜੀ ਦੇ ਚਰਨਾਂ ਨਾਲ, ਸਤਿਗੁਰੂ ਜੀ ਦੇ ਚਰਨਾਂ ਦੀ ਬੜੀ ਗੂੜੀ ਪ੍ਰੀਤ ਸੀ ਇਸ ਗੁਰਸਿੱਖ ਦੇ ਹਿਰਦੇ ਵਿੱਚ।
ਪ੍ਰਗਟ ਪ੍ਰੇਮ ਤੇ ਪ੍ਰਣ ਤਿੰਨ ਧਾਰ।
ਮਨ ਦੇ ਵਿੱਚ ਪ੍ਰੇਮ ਵਸਾ ਕੇ ਇੱਕ ਪ੍ਰਣ ਕੀਤਾ ਚਾਚੇ ਫੱਗੂ ਨੇ। ਮਨ ਦੇ ਵਿੱਚ ਉਹ ਪ੍ਰਣ ਕਰਕੇ ਉਹਨੂੰ ਪ੍ਰਗਟ ਕੀਤਾ ਬੋਲ ਕੇ।
ਨਵੋ ਸਦਨ ਆਪਣੋ ਚਿੰਨ ਵਾਇਵ।
ਪ੍ਰਣ ਕੀ ਕੀਤਾ ਵੀ ਨਵਾਂ ਘਰ ਬਣਾਇਆ, ਨਵਾਂ ਮਕਾਨ ਮਹਾਰਾਜ ਜੀ ਨੇ ਕਿਰਪਾ ਕੀਤੀ। ਚਾਚੇ ਫੱਗੂ ਨੇ ਆਪਣਾ ਨਵਾਂ ਮਕਾਨ ਤਿਆਰ ਕੀਤਾ।
ਉੱਚੋ ਦਵਾਰ ਵੱਡੋ ਰਖਵਾਇਵ।
ਜਿਹੜਾ ਉਹਦਾ ਬਾਹਰਲਾ ਦਰਵਾਜਾ ਸੀ ਘਰ ਦਾ, ਉਹ ਬੜਾ ਉੱਚਾ ਰਖਾਇਆ, ਉੱਚਾ ਦਰਵਾਜਾ ਰਖਾਇਆ।
ਅੰਦਰ ਮੰਦਰ ਸੁੰਦਰ ਕੀਨ।
ਅੰਦਰ ਬੜਾ ਸੋਹਣਾ ਮਕਾਨ ਬਣਾਇਆ, ਬੜੀ ਸੋਹਣੀ ਚਿੱਤਰਕਾਰੀ ਕੀਤੀ, ਮਕਾਨ ਤੇ ਪੂਰੀ ਰੀਝ ਲਾਈ।
ਅਜਰ ਚਾਰ ਚੌਕੋਨ ਨਵੀਨ।
ਜਿਹੜਾ ਅੰਦਰ ਵਿਹੜਾ ਸੀ ਉਹ ਵੀ ਚਕੋਣਾ ਬਣਾਇਆ ਹੋਇਆ, ਬੜਾ ਸੁੰਦਰ ਬਣਿਆ ਹੋਇਆ।
ਆਛੇ ਦਰ ਤਿੰਨ ਕੇ ਰਖਵਾਏ।
ਅੰਦਰ ਜਿਹੜੇ ਕਮਰੇ ਬਣੇ, ਅੰਦਰ ਜਿਹੜਾ ਮਕਾਨ ਬਣਾਇਆ ਤੇ ਉਹਦੇ ਦਰਵਾਜੇ ਛੋਟੇ ਨੇ। ਜਿਹੜਾ ਬਾਹਰਲਾ ਦਰਵਾਜਾ ਹੈ, ਬਾਹਰੋਂ ਅੰਦਰ ਐਂਟਰ ਹੋਣ ਵਾਲਾ, ਉਹ ਦਰਵਾਜਾ ਬਹੁਤ ਉੱਚਾ ਰਖਾਇਆ, ਵੱਡਾ ਰਖਾਇਆ।
ਰਚਵਾ ਵੈ ਸਭ ਆਪ ਬਤਾਏ।
ਆਪ ਕਹਿ ਕਹਿ ਕੇ ਮਿਸਤਰੀਆਂ ਨੂੰ, ਕਾਰੀਗਰਾਂ ਨੂੰ ਚਾਚਾ ਫੱਗੂ ਮਾਲ ਜੀ ਘਰ ਬਣਵਾਉਂਦੇ ਵੀ ਇੱਥੇ ਆਹ ਚੀਜ਼ ਬਣਾਉਣੀ, ਇੱਥੇ ਆਹ ਬਣਤਰ ਬਣਾਉਣੀ ਹੈ।
ਇੱਕ ਦਿਨ ਸੰਗਤ ਭੀ ਇੱਕ ਠੌਰ।
ਅੰਦਰ ਇੱਕ ਕਮਰਾ ਬਣਾਇਆ, ਉਹਦੇ ਚ ਆਸਣ ਲਾਇਆ ਵੀ ਨੌਵੇਂ ਪਾਤਸ਼ਾਹ ਜਦੋਂ ਆਉਣਗੇ ਇੱਥੇ ਬੈਠਣਗੇ, ਇਹ ਸੰਕਲਪ ਕਰ ਲਿਆ। ਇੱਕ ਵਾਰੀ ਚਾਚੇ ਫੱਗੂ ਦੇ ਪਾਸ ਕੁਝ ਸੰਗਤਾਂ ਜੋ ਸਸਾਰਾਮ ਨਗਰ ਦੀਆਂ ਹੀ ਰਹਿਣ ਵਾਲੀਆਂ ਸੀ, ਸਸਰਾਮ ਦੀਆਂ, ਉਹ ਬੈਠੀਆਂ ਹੋਈਆਂ ਸਨ।
ਹੇਰਿਓ ਸਭਨ ਵਹਿਰ ਕੋ ਪੌਰ।
ਉਹਨਾਂ ਨੇ ਪੁੱਛਿਆ, ਜਦੋਂ ਵੇਖਿਆ ਨਾ ਵੀ ਬਾਹਰਲਾ ਦਰਵਾਜਾ ਚਾਚੇ ਫੱਗੂ ਨੇ ਬਹੁਤ ਵੱਡਾ ਰੱਖਿਆ, ਵਾਹਵਾ 12-13 ਫੁੱਟ ਉੱਚਾ ਦਰਵਾਜਾ ਰੱਖਿਆ ਹੈ,
ਘਰ ਪ੍ਰਮਾਣ ਤੇ ਵੱਡੋ ਕਰਾਇਓ।
ਉਹ ਵੇਖ ਕੇ ਕਹਿਣ ਲੱਗੇ, ਚਾਚਾ ਫੱਗੂ ਜੀ ਵੀ ਤੁਸੀਂ ਬਾਕੀ ਮਕਾਨ ਜਿਹੜਾ ਪਿੱਛੇ ਬਣਾਇਆ ਉਹਦੀ ਛੱਤ ਨਾਲੋਂ ਵੀ ਉੱਚਾ ਦਰਵਾਜਾ, ਕਿਉਂਕਿ ਪੁਰਾਣੇ ਮਕਾਨਾਂ ਦੀਆਂ ਛੱਤਾਂ ਨੀਵੀਆਂ ਹੁੰਦੀਆਂ ਸੀ, ਬਹੁਤੇ ਉੱਚੀਆਂ ਛੱਤਾਂ ਵਾਲੇ ਮਕਾਨ ਨਹੀਂ ਸਨ। ਕਹਿੰਦੇ ਦਰਵਾਜਾ ਤੁਸੀਂ ਪਿੱਛੇ ਜਿਹੜਾ ਘਰ ਬਣਾਇਆ, ਬਾਹਰਲਾ ਦਰਵਾਜਾ ਉਹਦੇ ਨਾਲੋਂ ਵੀ ਉੱਚਾ ਰੱਖਿਆ।
ਹਿਰਦੈ ਬਿਖੈ ਸੰਸਾਇ ਉਪਜਾਇਓ।
ਇਹਦੇ ਨਾਲ ਤਾਂ ਬਣਤਰ ਵੀ ਸਹੀ ਜੀ ਨਹੀਂ ਲੱਗਦੀ, ਵੀ ਦਰਵਾਜਾ ਬਾਹਰ ਵੱਡਾ ਹੋਵੇ ਤੇ ਪਿੱਛੇ ਮਕਾਨ ਛੋਟਾ ਹੋਵੇ ਤੇ ਚੰਗਾ ਜਿਹਾ ਨਹੀਂ ਲੱਗਦਾ, ਵੀ ਤੁਸੀਂ ਪੈਸਾ ਵੀ ਇੰਨਾ ਖਰਚਿਆ, ਵੀ ਇਹਦੇ ਪਿੱਛੇ ਸਾਨੂੰ ਗੱਲ ਸਮਝ ਨਹੀਂ ਆਈ ਵੀ ਤੁਸੀਂ ਇੰਨਾ ਵੱਡਾ ਦਰਵਾਜਾ ਕਿਉਂ ਰਖਾਇਆ।
ਪੂਜਨ ਕਰਿਓ ਸਭਨਾਂ ਨੇ ਐਸੇ।
ਜਦੋਂ ਸਾਰੀ ਸੰਗਤ ਨੇ ਚਾਚੇ ਫੱਗੂ ਨੂੰ ਇਹ ਗੱਲ ਪੁੱਛੀ,
ਔਰ ਇਤੋ ਕਰਵਾਇਓ ਕੈਸੇ,
ਏਡਾ ਵੱਡਾ ਦਰਵਾਜਾ ਤੁਸੀਂ ਕਿਉਂ ਬਣਵਾਇਆ।
ਸਰਬ ਸਦਨ ਕੋ ਤਜਿਓ ਪ੍ਰਮਾਨ।
ਬਾਕੀ ਸਾਰੇ ਘਰ ਦੀ ਤੁਸੀਂ ਬਨਾਵਟ ਵੇਖੋ ਵੀ ਉਹਦੇ ਨਾਲੋਂ ਇਹ ਮਕਾਨ ਨਾਲੋਂ ਦਰਵਾਜਾ ਉੱਚਾ ਹੈ।
ਰੱਖਿਓ ਦੁਆਰ ਕੁੱਤੋ ਮਹਾਨ।
ਏਡਾ ਵੱਡਾ ਦਰਵਾਜਾ ਤਾਂ ਕਿਲਿਆਂ ਨੂੰ ਲਾਉਂਦੇ ਹੁੰਦੇ ਆ ਲੋਕ, ਤੇ ਇਹ ਤੁਸੀਂ ਬਣਾਇਆ ਤਾਂ ਘਰ ਹੈ ਪਰ ਦਰਵਾਜ਼ਾ ਤੁਸੀਂ ਕਿਲਿਆਂ ਵਾਲਾ ਵੱਡਾ ਬਣਾਇਆ।
ਸੁਣ ਫੱਗੋ ਨੇ ਉੱਤਰ ਦੀਨਾ
ਕੇ ਚਾਚਾ ਫੱਗੂ ਮੱਲ ਜੀ ਸੰਗਤ ਨੂੰ ਬੋਲੇ ਕਹਿਣ ਲੱਗੇ
ਸਦਨ ਚਿਨਾਵਤ ਮੈਂ ਪ੍ਰਣ ਕੀਨਾ।
ਜਦੋਂ ਇਹ ਘਰ ਬਣਾਉਂਦਾ ਸੀ ਮੈਂ ਤੇ ਘਰ ਬਣਾਉਂਦਿਆਂ ਮੈਂ ਪ੍ਰਣ ਕੀਤਾ ਆਪਣੇ ਹਿਰਦੇ ਵਿਚ
ਸਤ ਗੁਰ ਆਵਹਿੰਗੇ ਮਮ ਡੇਰੇ।
ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਘਰ ਪਵਿੱਤਰ ਕਰਨਗੇ। ਇਸ ਘਰ ਚ ਨੌਵੇਂ ਪਾਤਸ਼ਾਹ ਆਉਣਗੇ ਚਰਨ ਪਾਉਣਗੇ। ਗੁਰਸਿੱਖ ਨਵਾਂ ਮਕਾਨ ਬਣਾਵੇ ਉਹਦੇ ਮਨ ਚ ਸਭ ਤੋਂ ਪਹਿਲੀ ਰੀਝ ਇਹ ਹੁੰਦੀ ਹੈ ਕਿ ਮੇਰੇ ਸਤਿਗੁਰੂ ਜੀ ਇਸ ਘਰ ਚ ਚਰਨ ਪਾ ਕੇ ਇਹਨੂੰ ਪਵਿੱਤਰ ਕਰ, ਕਿਉਂਕਿ ਸਾ ਧਰਤੀ ਭਈ ਹਰਿਆਵਲੀ ਉਹ ਥਾਂ ਹਰਿਆਵਲੀ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਸਤਿਗੁਰੂ ਜੀ ਆ ਕੇ ਬੈਠਦੇ। ਕਹਿੰਦੇ ਮੇਰੇ ਮਨ ਦੀ ਇਹ ਭਾਵਨਾ ਕਿ ਨੌਵੇਂ ਪਾਤਸ਼ਾਹ ਇਸ ਘਰ ਚ ਚਰਨ ਪਾਵਣ।
ਅੰਤਰ ਜਾਮੀ ਘਟ ਘਟ ਕੇਰੇ,
ਸਤਿਗੁਰੂ ਅੰਤਰ ਜਾਮੀ ਨੇ, ਘਟਾ ਘਟਾ ਦੀ ਜਾਣਨ ਵਾਲੇ ਨੇ।
ਦਿਨ ਕੇ ਹਿਤ ਮੈਂ ਕਰਿਓ ਨਿਕੇਤ,
ਘਰ ਉਹਨਾਂ ਵਾਸਤੇ ਬਣਾਇਆ, ਇਹ ਮਕਾਨ ਉਹਨਾਂ ਦਾ ਹੀ ਹੈ।
ਪ੍ਰਣ ਪੂਰਾ ਪਿਖ ਪ੍ਰੇਮ ਸਮੇਤ,
ਮੈਨੂੰ ਇਹ ਭਰੋਸਾ ਹੈ ਕਿ ਮੇਰਾ ਇਹ ਪ੍ਰਣ ਮੇਰੇ ਪ੍ਰੇਮ ਸਹਿਤ ਸਤਿਗੁਰੂ ਜੀ ਪੂਰਨ ਕਰਨਗੇ।
ਸ਼ਸਤਰਣ ਸਹਿਤ ਅਰੂ ਤੁਰੰਗ,
ਸਤਿਗੁਰੂ ਜਰੂਰ ਆਉਣਗੇ ਸ਼ਸਤਰਧਾਰੀ ਹੋ ਕੇ ਘੋੜੇ ਤੇ ਚੜੇ ਚੜਾਏ ਆਵਣਗੇ।
ਆਵਹਿੰਗੇ ਜਬ ਭਏ ਉਤੰਗ,
ਜਦੋਂ ਆਉਣਗੇ ਘੋੜੇ ਤੇ ਚੜੇ ਹੋਏ ਸ਼ਸਤਰਧਾਰੀ ਹੋ ਕੇ ਤੇ ਉਹ ਜਦੋਂ ਇੱਥੇ ਅੰਦਰ ਵੜਨਗੇ ਤੇ ਘੋੜਾ ਬਾਹਰ ਥੋੜੀ ਲਾਣਗੇ ਵੀ ਬਾਹਰੋਂ ਪੈਦਲ ਚੱਲ ਕੇ ਆਉਣ, ਘੋੜੇ ਸਮੇਤ ਅੰਦਰ ਆਉਣਾ ਤੇ ਦਰਵਾਜ਼ਾ ਉੱਚਾ ਹੋਣਾ ਚਾਹੀਦਾ। ਇਹ ਦਰਵਾਜ਼ਾ ਉੱਚਾ ਤਾਂ ਰਖਾਇਆ ਕਿ ਨੌਵੇਂ ਪਾਤਸ਼ਾਹ ਚੜੇ ਚੜਾਇਆ ਘੋੜੇ ਤੇ ਸਵਾਰ ਹੋ ਕੇ ਇਸ ਘਰ ਦੇ ਵਿਚ ਪ੍ਰਵੇਸ਼ ਕਰਨ।
ਵਹਿਰ ਨਹੀਂ ਪ੍ਰਭ ਉਤਰਨ ਕਰੈ,
ਸਤਿਗੁਰੂ ਜੀ ਨੂੰ ਬਾਹਰ ਨਾ ਉਤਰਨਾ ਪਵੇ ਕਿ ਮੇਰੇ ਜੇ ਨਿਮਾਣੇ ਜੇ ਸਿੱਖ ਦੇ ਘਰ ਸਤਿਗੁਰੂ ਪੈਦਲ ਆਉਣ ਤੁਰ ਕੇ ਅੰਦਰ ਤਾਂ ਹੀ। ਕਹਿੰਦੇ ਮੈਂ ਨੀ ਬਰਦਾਸ਼ਤ ਕਰ ਸਕਦਾ।
ਚੜੇ ਤੁਰੰਗਮ ਮਮ ਪਾ ਕਰ ਬਰੈ,
ਘੋੜੇ ਤੇ ਚੜੇ ਚੜਾਏ ਸਤਿਗੁਰੂ ਜੀ ਮੇਰੇ ਇਸ ਘਰ ਦੇ ਵਿਚ ਪ੍ਰਵੇਸ਼ ਕਰਨ, ਮੇਰੀ ਇਹ ਰੀਝ ਹੈ, ਮੇਰੀ ਇੱਛਾ ਹੈ।
ਉਤਰ ਸਿੰਘਾਸਨ ਪਰ ਥਿਰ ਜਾਏ,
ਬਸ ਘੋੜੇ ਤੋਂ ਉਤਰਨ, ਉਤਰਦਿਆਂ ਸਾਰ ਅੰਦਰ ਸਿੰਘਾਸਨ ਦੇ ਉੱਤੇ ਬੈਠ ਜਾਣ।
ਵਹਿਰੇ ਉਤਰਨ ਪੱਗ ਸੋ ਆਏ,
ਬਾਹਰੋਂ ਉਤਰ ਕੇ ਪੈਰਾਂ ਨਾਲ ਨਾ ਤੁਰ ਕੇ ਆਵਣ, ਚੱਲ ਕੇ ਨਾ ਆਵਣ।
ਯਾਂ ਤੇ ਰਚਿਓ ਵੱਡੋ ਮੈਂ ਪੌਰ,
ਮੈਂ ਇਹ ਵੱਡਾ ਦਰਵਾਜ਼ਾ ਰਚਿਆ, ਇਹ ਮੇਰੀ ਭਾਵਨਾ, ਇਹ ਮੇਰਾ ਪ੍ਰੇਮ ਹੈ।
ਮੈਂ ਹੀਰੋ ਸਤਿਗੁਰ ਸਿਰ ਮੌਰ,
ਮੈਂ ਸਤਿਗੁਰਾਂ ਨੂੰ ਸਰਬ ਸਿਰਮੌਰ ਸ਼੍ਰੋਮਣੀ ਕਰਕੇ ਵੇਖਦਾ ਤੇ ਮੇਰੀ ਇਹ ਭਾਵਨਾ ਕਿ ਉਹਨਾਂ ਨੂੰ ਬਾਹਰੋਂ ਉਤਰ ਕੇ ਪੈਦਲ ਚੱਲ ਕੇ ਨਾ ਮੇਰੇ ਘਰ ਆਉਣਾ ਪਵੇ, ਉਹ ਘੋੜੇ ਤੇ ਚੜੇ ਚੜਾਇਆ ਹੀ ਅੰਦਰ ਆਵਣ।
ਕਿਰਪਾ ਕਰਹਾਂਗੇ ਆਵਹ ਘਰ ਮਹਿ,
ਕਿਰਪਾ ਦੇ ਘਰ ਵਿਚ ਰੀਝ ਕੇ, ਜੇ ਦਇਆ ਦੇ ਘਰ ਵਿਚ ਰੀਝ ਕੇ ਉਹ ਮੇਰੇ ਘਰ ਆਵਣ, ਚੱਲ ਕੇ ਭਾਵਨਾ ਹੁੰਦੀ ਸਿੱਖ ਦੀ ਕਿ ਸਤਿਗੁਰੂ ਸੱਚੀ ਪਾਤਸ਼ਾਹ ਪ੍ਰਤੀ ਅਦਬ ਸਤਿਕਾਰ ਜਿੰਨਾ ਕਰ ਲਈ ਓਨਾ ਹੀ ਥੋੜਾ ਹੈ। ਹੁਣ ਤਾਂ ਕੋਈ ਸੇਵਾਦਾਰ ਕਹਿ ਦੇ ਭਾਈ ਵੀ ਇਹ ਗੱਡੀ ਥੋੜੀ ਜੀ ਪਿੱਛੇ ਕਰਕੇ ਲਾ ਲਓ, ਲਾਗੇ ਦਰਬਾਰ ਹੈ, ਮਹਾਰਾਜ ਜੀ ਦਾ ਰਸਤਾ ਹੈ। ਇੱਥੋਂ ਤੱਕ ਵੀ ਕਈਆਂ ਦੀ ਹੁੰਦੀ ਫਿਰ ਅੜੀ ਕਰਦੇ, ਲੜਦੇ, ਝਗੜਦੇ ਵੀ ਜੇ ਥੋੜਾ ਬਹੁਤਾ ਗੱਡੀ ਦੂਰ ਲਾ ਕੇ ਪੈਦਲ ਤੁਰ ਕੇ ਆਉਣਾ ਪੈ ਜਾਏ ਤਾਂ ਦੱਸੋ ਭਾਈ ਇਹਦੇ ਵਿੱਚ ਕੋਈ ਸਫਲ ਹੀ ਹੋਵੇਗਾ। ਜਿੰਨੇ ਤੁਰ ਕੇ ਆਵਾਂਗੇ ਕਦਮ, ਮਹਾਰਾਜ ਜੀ ਦੀ ਯਾਤਰਾ ਕਰਾਂਗੇ, ਉਹ ਵੀ ਸਤਿਗੁਰੂ ਜੀ ਲੇਖੇ ਲਾਉਣਗੇ। ਇੱਕ ਤਾਂ ਦੱਸਿਆ ਪਿੱਛੇ ਜੀ ਕਿਸੇ ਸਿੰਘ ਨੇ, ਹੋਰ ਕਿਸੇ ਗੁਰੂ ਘਰ ਦਾ ਵਚਨ, ਉਹ ਕਹਿੰਦੇ ਵੀ ਚਰਨ ਗੰਗਾ ਦੇ ਕੋਲ ਲਾ ਕੇ ਨਾ ਗੱਡੀ, ਉਹਨੇ ਕਿਹਾ ਬਾਬਾ ਜੀ ਚਰਨ ਗੰਗਾ ਇੱਥੋਂ ਸੰਗਤ ਚਰਨ ਧੋ ਕੇ। ਉਹ ਕਹੇ ਕਿਉਂ ਤੂੰ ਕੌਣ ਹੁੰਦਾ, ਕਰਾਵਾਂ ਬਦਲੀ ਤੇਰੀ, ਲਾਵਾਂ ਪਾਉਣ। ਉਹ ਕਹਿੰਦਾ ਠਹਿਰੋ, ਦੋ ਫੱਟੇ ਲਿਆਇਆ ਚਰਨ ਗੰਗਾ ਤੇ ਰੱਖ ਕੇ ਕਹਿੰਦਾ ਇਹਦੇ ਤੇ ਚਾੜ ਕੇ ਅੰਦਰ ਹੀ ਲੈ ਜਾ ਦਰਬਾਰ, ਵੀ ਜੇ ਨਹੀਂ ਤੈਨੂੰ ਇੰਨਾ ਵੀ ਨੀ ਮਨ ਚ ਪ੍ਰੇਮ। ਖਾਲਸਾ ਜੀ ਇਹ ਸਾਡੇ ਹਾਲਾਤ, ਚਾਚੇ ਫੱਗੂ ਦੀ ਇਹ ਪ੍ਰੇਮ ਵਾਲੀ ਗਾਥਾ ਸੁਣ ਕੇ ਸਾਡੇ ਅੰਦਰ ਪ੍ਰੇਮ ਜਾਗ ਆਵੇ, ਪ੍ਰੇਮ ਪਾਰਾ ਕਿ ਗੁਰੂ ਪਾਤਸ਼ਾਹ ਦਾ ਸਾਨੂੰ ਕਿੰਨਾ ਅਦਬ, ਕਿੰਨਾ ਸਤਿਕਾਰ, ਕਿੰਨਾ ਪ੍ਰੇਮ ਭਾਵ ਹਿਰਦੇ ਚ ਰੱਖਣਾ ਚਾਹੀਦਾ। ਕਹਿੰਦੇ ਵੱਡਾ ਦਰਵਾਜ਼ਾ ਇਹ ਮੇਰਾ ਪ੍ਰੇਮ ਹੈ ਕਿ ਮੈਂ ਉਹਨਾਂ ਨੂੰ ਸਰਬ ਸਰਮੋਰ ਜਾਣਦਾ, ਕਿ ਉਹ ਸਰਬ ਸ਼੍ਰੋਮਣੀ ਹਨ, ਉਹਨਾਂ ਤੋਂ ਵੱਡਾ ਉਹਨਾਂ ਤੋਂ ਪਰੇ ਕੋਈ ਨਹੀਂ।
ਸਹਿਤ ਪ੍ਰੇਮ ਕੇ ਸ਼ਰਧਾ ਉਰਮ ਹੈ,
ਮੇਰੇ ਮਨ ਚ ਉਹਨਾਂ ਪ੍ਰਤੀ ਪ੍ਰੇਮ ਹੈ, ਸ਼ਰਧਾ ਹੈ।
ਕਹਿਤ ਸੰਤ ਯਾਰ ਵੇਦ ਪੁਰਾਣ,
ਮੈਂ ਇਹ ਸੁਣਿਆ ਸੰਤ ਵੀ ਕਹਿੰਦੇ ਵੇਦਾਂ ਤੇ ਪੁਰਾਣਾਂ ਵਿਚ ਵੀ ਇਹ ਗੱਲ ਲਿਖੀ ਹੈ।
ਇਸ ਵਿਦ ਕੀ ਮਹਿਮਾ ਭਗਵਾਨ,
ਇਹ ਵੱਡੀ ਭਾਰੀ ਮਹਿਮਾ ਭਗਵਾਨ ਦੀ ਆ, ਪਰਮੇਸ਼ਰ ਦੀ ਹੈ।
ਪੂਰਨ ਕਰਹਿ ਪ੍ਰਤਗਿਆ ਦਾਸਨ,
ਇਹ ਮੈਂ ਸੁਣਿਆ ਮਹਾਂਪੁਰਖ ਮਹਾਤਮਾ ਵੇਦ ਸ਼ਾਸਤਰ ਸਭ ਕਹਿੰਦੇ ਹੈ ਕਿ ਪਰਮੇਸ਼ਰ ਦਾ ਸੇਵਕ ਜਿਹੜੀ ਕੋਈ ਪ੍ਰਤਿਗਿਆ ਕਰ ਲੈਂਦਾ, ਪਰਮੇਸ਼ਰ ਉਹਦੀ ਪ੍ਰਤਿਗਿਆ ਪੂਰੀ ਕਰਦਾ। ਮੇਰਾ ਇਹ ਪ੍ਰਣ ਜੋ ਮੈਂ ਕੀਤਾ, ਮੈਨੂੰ ਇਹ ਭਰੋਸਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮੇਰਾ ਇਹ ਪ੍ਰਣ ਜ਼ਰੂਰ ਪੂਰਾ ਕਰਨਗੇ। ਉਹ ਘੋੜੇ ਤੇ ਚੜੇ ਚੜਾਇਆ ਇਸ ਦਰਵਾਜੇ ਰਾਹੀਂ ਅੰਦਰ ਆ ਕੇ ਮੈਨੂੰ ਦਰਸ਼ਨ ਦੇਣਗੇ, ਆਵਾਜ਼ ਮਾਰਨਗੇ ਫੱਗੂ ਆ ਗਏ। ਮੈਂ ਉਹ ਆਵਾਜ਼ ਸੁਣਨ ਵਾਸਤੇ ਤਿਆਰ ਬਰ ਤਿਆਰ ਬੈਠਾ ਰਹਿਣਾ, ਖਬਰੇ ਕਿਹੜੇ ਵੇਲੇ ਆ ਜਾਣ। ਆਉਂਦੇ ਹੀ ਕਹਿਣ ਫੱਗੂ ਆ ਗਏ ਆ, ਤੇ ਮੈਂ ਭੱਜ ਕੇ ਬਾਹਰ ਆਵਾਂ ਤੇ ਉਹਨਾਂ ਦੇ ਦਰਸ਼ਨ ਕਰਾਂ। ਹਾਂਜੀ,
ਸੁਣ ਕਰ ਸੰਸਾ ਕੀਨ ਬਿਨਾਸ਼ਨ,
ਜਿਹੜਾ ਸੰਗਤ ਨੇ ਸ਼ੰਕਾ ਕੀਤਾ ਉਹਨਾਂ ਦਾ ਸ਼ੰਕਾ ਦੂਰ ਕਰਤਾ ਚਾਚੇ ਫੱਗੂ ਨੇ।
ਵਿਦਿਆ ਬੁਧਿਆਰ ਦਰਬ ਸਮਾਜ,
ਵਿਦਿਆ ਵੀ ਬੜੀ ਸੀ, ਧਨ ਵੀ ਬੜਾ ਸੀ ਚਾਚੇ ਫੱਗੂ ਦੇ ਕੋਲ।
ਐਸ਼ਵਰਜ ਵੱਡੇ ਸੋ ਦੇਸ਼ਨ ਰਾਜ,
ਵੱਡੇ ਉੱਥੇ ਬੜੇ ਬੜੇ ਧਨੀ ਲੋਕ, ਜਿਹੜਾ ਸਸਾ ਰਾਮ ਨਗਰ ਸੀ, ਬੜੇ ਬੜੇ ਤਨਾੜ ਲੋਕ ਇਸ ਨਗਰ ਚ ਵਸਦੇ ਸਨ।
ਆਪਰੇ ਅਨੇਕ ਭਾਂਤ ਵਡਿਆਈ,
ਬੜੀ ਵਡਿਆਈ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਪ੍ਰਗਟ ਹੋ ਰਹੀ ਹੈ।
ਤਪਨ ਘੋਰ ਤਪ ਤੇ ਸਮੁਦਾਈ,
ਕਹਿੰਦੇ ਵੱਡੇ ਵੱਡੇ ਤਪਸਵੀ ਤਪ ਕਰਕੇ ਵੀ ਜੋ ਪ੍ਰਾਪਤ ਨਹੀਂ ਕਰ ਸਕਦੇ ਉਹ ਨੌਵੇਂ ਪਾਤਸ਼ਾਹ ਦੇ ਦਰਸ਼ਨਾਂ ਚੋਂ ਹੀ ਪ੍ਰਾਪਤ ਹੋ ਜਾਂਦਾ ਹੈ।
ਨਹਿ ਦੇਖਤ ਤਿਨ ਕੋ ਪ੍ਰਭ ਭੂਲ,
ਉਹ ਵੱਡੇ ਵੱਡੇ ਤਪਸਵੀ ਜਿਹੜੇ ਤਪ ਦੇ ਹੰਕਾਰ ਚ ਬੈਠੇ ਰਹਿੰਦੇ, ਪਰਮੇਸ਼ਰ ਉਹਨਾਂ ਨੂੰ ਭੁੱਲ ਕੇ ਵੀ ਨਹੀਂ ਵੇਖਦਾ।
ਰਹਿ ਪ੍ਰੇਮ ਕੇ ਨਿਤ ਅਨੁਕੂਲ,
ਸਤਿਗੁਰੂ ਜੀ ਤਾਂ ਉਹਨੂੰ ਵੇਖਦੇ ਆ ਜਿਹੜਾ ਉਹਨਾਂ ਨਾਲ ਪ੍ਰੇਮ ਕਰਦਾ, ਪ੍ਰੇਮ ਕਰਨ ਵਾਲਿਆਂ ਦੇ ਅਨੁਕੂਲ ਹੋ ਕੇ ਵਰਤਦੇ ਨੇ।
ਦਾਸਨ ਪਾਸ ਦੌਰ ਕਰ ਆਵ ਹੈ,
ਮਹਾਰਾਜ ਜੀ ਦੇ ਆਪਣੇ ਦਾਸਾਂ ਦੇ ਪਾਸ ਮਹਾਰਾਜ ਜੀ ਭੱਜੇ ਹੀ ਆਉਂਦੇ, ਦੌੜੇ ਹੀ ਆਉਂਦੇ ਹਨ।
ਜਿਮ ਜਨ ਮਨ ਹੋਵੇ ਤਥਾ ਕਰਾਵ ਹੈ,
ਉਹਨਾਂ ਦੇ ਜਨਾਂ ਦੇ ਮਨ ਦੀ ਕਾਂਖਾ ਹੁੰਦੀ ਓਦਾਂ ਹੀ ਕਰ ਦਿੰਦੇ ਨੇ ਸਾਹਿਬ ਜੀ।
ਨਾਮਦੇਵ ਕੇ ਸੰਗ ਫਿਰੇ ਹੈ,
ਭਗਤ ਨਾਮਦੇਵ ਜੀ ਦੇ ਨਾਲ ਨਾਲ ਤੁਰਦੇ ਫਿਰਦੇ ਰਹੇ ਪਰਮੇਸ਼ਰ ਜੀ ਭਗਵਾਨ ਜੀ।
ਛਾਵਨ ਛੱਪਰੀ ਕਾਜ ਕਰੇ ਹੈ,
ਉਹਦੇ ਲਈ ਮਜ਼ਦੂਰ ਬਣ ਕੇ ਉਹਦੀ ਛੱਪਰੀ ਬਣਾਈ ਭਗਤ ਨਾਮਦੇਵ ਜੀ ਦੀ।
ਪੰਡਿਤ ਪੰਡੇ ਕੀਨ ਪਿਛਾਰੀ,
ਜਿੰਨੇ ਪੰਡੇ ਸੀ ਉਹਨਾਂ ਨੂੰ ਪਛਵਾਰ ਲਾ, ਪੰਡੀਆਂ ਕੋ ਪਛਵਾਰ ਲਾ, ਫੇਰ ਦਿਆ ਦਿਹੋਰਾ ਨਾਮੇ ਕੋ, ਉਹ ਮੰਦਿਰ ਫੇਰ ਦਿੱਤਾ ਭਗਤ ਨਾਮਦੇਵ ਜੀ ਵਾਸਤੇ ਭਗਵਾਨ ਜੀ ਨੇ।
ਫੇਰ ਦੇਹੁਰਾ ਥਿਰੇ ਅਗਾਰੀ,
ਪੰਡਤਾਂ ਨੂੰ ਪਿੱਠ ਕਰ ਦਿੱਤੀ ਤੇ ਮੰਦਿਰ ਦਾ ਮੁੱਖ ਭਗਤ ਨਾਮਦੇਵ ਜੀ ਵੱਲ ਫੇਰ ਕੇ ਕਰ ਦਿੱਤਾ।
ਧਨੇ ਕੇ ਬਛੁਰੇ ਗਨ ਚਾਰੇ,
ਧਨੇ ਦੀਆਂ ਗਾਵਾਂ ਮੱਝਾਂ ਚਾਰ ਦੇ ਭਗਵਾਨ ਜੀ।
ਪੀਨਸ ਰੋਟੀ ਛਾਛ ਆਹਾਰੇ,
ਲੱਸੀ ਪੀਣੀ ਤੇ ਰੋਟੀ ਖਾਣੀ ਜਿਹੜੀ ਹਾਜ਼ਰ ਹੋਣੀ ਉਹਨਾਂ ਦੇ ਪਾਸ ਰਹਿ ਕੇ ਭਗਤ ਧੰਨਾ ਜੀ ਦੇ ਪਾਸ।
ਬਦਰੀ ਫਲ ਸਬਰੀ ਤੇ ਖਾਏ,
ਯੁਗ ਵਿਚ ਸਬਰੀ ਕੋਲੋਂ ਜੂਠੇ ਬੇਰ ਖਾਦੇ ਭਗਵਾਨ ਰਾਮ ਚੰਦਰ ਨੇ ਪ੍ਰੇਮ ਵਸ ਹੋ ਕੇ।
ਵਿਦਰ ਦਾਸ ਲਖ ਤਿਸ ਗ੍ਰਹਿ ਆਏ,
ਵਿਦਰ ਦਾ ਪ੍ਰੇਮ ਵੇਖ ਕੇ ਭਗਵਾਨ ਕ੍ਰਿਸ਼ਨ ਜੀ ਉਹਦੇ ਘਰ ਆ ਕੇ ਸੁੱਤੇ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਹੋ ਗਰੀਬ ਮੋਹੇ ਭਾਵੈ।
ਸ੍ਰੀ ਨਾਨਕ ਆਦ ਜੋ ਗੁਰ ਭਏ,
ਮਹਾਰਾਜ ਗੁਰੂ ਪਾਤਸ਼ਾਹ ਦੀ ਗੱਲ ਕਰੀਏ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੈਸੀ ਕਿਰਪਾ ਕੀਤੀ,
ਇਸੀ ਪ੍ਰਕਾਰ ਦਾਸ ਗ੍ਰਹਿ ਗਏ,
ਕਿੰਨਿਆਂ ਦਾਸਾਂ ਨੂੰ ਕਿਰਤਾਰਥ ਕੀਤਾ, ਕਿੰਨੇ ਸੇਵਕਾਂ ਦੇ ਘਰ ਜਾ ਕੇ ਗੁਰੂ ਬਾਬਾ ਜੀ ਨੇ ਚਰਨ ਪਾਏ।
ਵਰਨ ਜਾਤ ਕੋ ਨਹੀਂ ਵਿਚਾਰਤ,
ਮਹਾਰਾਜ ਜੀ ਨੇ ਵਰਨ ਨਹੀਂ ਵੇਖਿਆ, ਜਾਤੀ ਨਹੀਂ ਵੇਖੀ, ਮਜ਼ਹਬ ਨਹੀਂ ਵੇਖਿਆ।
ਪ੍ਰੇਮ ਹੇਰ ਤਿਸ ਢਿਗ ਪਗ ਧਾਰਤ,
ਜਿਹਦੇ ਅੰਦਰ ਪ੍ਰੇਮ ਵੇਖਿਆ ਉਹਦੇ ਕੋਲ ਜਾ ਕੇ ਦਰਸ਼ਨ ਦਿੱਤੇ।
ਕਿਮ ਗੁਣ ਸੁਣ ਮੈਂ ਸ਼ਰਧਾ ਧਾਰੀ,
ਇਹ ਗੁਣ ਸੁਣ ਕੇ ਸਤਿਗੁਰਾਂ ਦੇ ਚਾਚਾ ਫੱਗੂ ਜੀ ਕਹਿੰਦੇ ਮੈਂ ਆਪਣੇ ਹਿਰਦੇ ਚ ਸ਼ਰਧਾ ਧਾਰਨ ਕੀਤੀ ਹੈ।
ਨੀਲਸ ਨਿਸ਼ਚੈ ਹਿਰਦੈ ਮਝਾਰੀ,
ਮੇਰੇ ਮਨ ਦੇ ਵਿੱਚ ਇਹ ਵੱਡਾ ਭਾਰੀ ਨਿਸ਼ਚਾ ਹੈ,
ਦਾਸ ਜਾਣ ਕਰ ਆਏ ਜ਼ਰੂਰ,
ਸਤਿਗੁਰੂ ਨੌਵੇਂ ਪਾਤਸ਼ਾਹ ਵੀ ਮੈਨੂੰ ਆਪਣਾ ਦਾਸ ਜਾਣ ਕੇ ਜ਼ਰੂਰ ਆਵਣਗੇ।
ਕਰਹਿ ਪ੍ਰਤਿਗਿਆ ਪ੍ਰਤੱਗਿਆ ਮੇਰੀ ਪੂਰ,
ਮੇਰੀ ਪ੍ਰਤੱਗਿਆ ਮੇਰਾ ਇਹ ਪ੍ਰਣ ਜ਼ਰੂਰ ਪੂਰਾ ਕਰਨਗੇ।
ਨਿਮ ਫੱਗੋ ਤੇ ਸੁਣ ਕਰ ਸਾਰੇ,
ਚਾਚੇ ਫੱਗੂ ਕੋਲੋਂ ਇਹ ਬਚਨ ਸਾਰੀ ਸੰਗਤ ਸੁਣਦੀ ਹੈ।
ਅਧਿਕ ਪ੍ਰੇਮ ਕਰ ਸ਼ਰਧਾ ਧਾਰੇ,
ਮਨ ਚ ਸ਼ਰਧਾ ਤੇ ਪ੍ਰੇਮ ਵਸਿਆ ਗੁਰੂ ਪਾਤਸ਼ਾਹ ਦਾ।
ਗੁਰ ਚਰਨਨ ਮੈਂ ਪ੍ਰੀਤ ਉਪਾਈ,
ਗੁਰੂ ਜੀ ਦੇ ਚਰਨਾਂ ਤੇ ਗੂੜੀ ਪ੍ਰੀਤ ਸਭ ਦੇ ਮਨ ਚ ਜਾਗ ਪਈ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ।
ਸਤਨਾਮ ਸਿਮਰਤ ਸੁਖਦਾਈ,
ਸਭ ਨਾਮ ਜਪਦੇ, ਨਾਮ ਜਪ ਕੇ ਆਰਾਧਨਾ ਕਰਦੇ, ਜਪਦੇ ਤੇ ਸੁਣਦੇ।
ਧੰਨ ਗੁਰੂ ਜਿਸ ਕੇ ਗੁਣ ਇਹੋ,
ਧੰਨ ਸਤਿਗੁਰੂ, ਧੰਨ ਸਤਿਗੁਰੂ ਜਿਨ੍ਹਾਂ ਦੇ ਐਸੇ ਗੁਣ ਹਨ।
ਉਸ ਹਜ਼ਾਰਨ ਜਨ ਲੱਖ ਲੇ,
ਹਜ਼ਾਰਾਂ ਕੋਹਾਂ ਤੇ ਬੈਠੇ ਆਪਣੇ ਸੇਵਕਾਂ ਦੇ ਅੰਦਰ ਦੀ ਭਾਵਨਾ ਵੇਖ ਲੈਂਦੇ, ਜਾਣ ਲੈਂਦੇ ਸਤਿਗੁਰੂ ਜੀ।
ਫੇਰ ਪ੍ਰੇਮ ਨਿਰਪ ਮਨ ਕੋ ਭਾਰੀ,
ਉਹ ਰਾਜਾ ਸ਼ਿਵਨਾਭ ਕਿੰਨੇ ਸੈਂਕੜੇ ਕੋਹਾਂ ਤੇ ਬੈਠਾ ਸਿੰਗਲਾ ਦੀਪ ਦੇ ਟਾਪੂ ਤੇ ਮਨ ਚ ਕਰਕੇ ਆਰਾਧਨਾ ਕੀਤੀ ਗੁਰੂ ਨਾਨਕ ਸਾਹਿਬ ਦੀ।
ਗਏ ਸੰਗਲਾ ਦੀਪ ਮਜਾਰੀ,
ਗੁਰੂ ਬਾਬਾ ਜੀ ਨੇ ਪੈਂਡਾ ਨੀ ਵੇਖਿਆ ਕਿੰਨੇ ਕੋਹ ਨੇ, ਰਾਜੇ ਸ਼ਿਵਨਾਭ ਦੇ ਮਨ ਦੀ ਪ੍ਰੀਤ ਵੇਖੀ ਤੇ ਸਿੰਗਲਾ ਦੀਪ ਟਾਪੂ ਤੇ ਜਾ ਕੇ ਰਾਜੇ ਸ਼ਿਵਨਾਭ ਨੂੰ ਦਰਸ਼ਨ ਦਿੱਤੇ।
ਦਰਸ਼ਨ ਦੀਨ ਕਰਤਾਰਥ ਕਰਿਓ,
ਦਰਸ਼ਨ ਦੇ ਕੇ ਕਰਤਾਰਥ ਕੀਤਾ। ਉਹ ਮਾਈ ਭਾਗ ਭਰੀ ਕਸ਼ਮੀਰ ਚ ਬੈਠੀ ਬੁੱਢੜੀ ਅਰਾਧ ਦੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਜਾ ਕੇ ਦਰਸ਼ਨ ਦਿੱਤੇ।
ਗੁਰ ਸਥਾਪ ਮੰਜੀ ਬੈਠ ਰਿਓ,
ਸਤਿਗੁਰੂ ਜੀ ਨੂੰ ਮਹਾਰਾਜ ਜੀ ਨੇ ਰਾਜੇ ਸ਼ਿਵਨਾਭ ਨੂੰ ਵੱਡੀ ਭਾਰੀ ਵਡਿਆਈ ਦਿੱਤੀ ਸਿੰਗਲਾ ਦੀਪ ਟਾਪੂ ਤੇ ਜਾ ਕੇ।
ਅਬ ਲੋ ਸ਼੍ਰੀ ਨਾਨਕ ਕੋ ਧਿਆਵਤ,
ਹਾਲੇ ਤਾਈ ਉਥੋਂ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਆਰਾਧਦੇ ਹਨ।
ਅਨੇਕ ਪ੍ਰਕਾਰਨ ਕੇ ਗੁਣ ਗਾਵਤ,
ਪ੍ਰਕਾਰ ਦੇ ਗੁਣ ਗਾਉਂਦੇ ਮਹਾਰਾਜ ਜੀ ਦੀ ਵਡਿਆਈ ਕਰਦੇ ਨੀ ਥੱਕਦੇ।
ਸ੍ਰੀ ਹਰਿ ਗੋਬਿੰਦ ਬਾਹੁ ਵਿਸਾਲਾ,
ਗੁਰੂ ਹਰਗੋਬਿੰਦ ਸਾਹਿਬ ਬਾਹੁ ਵਿਸਾਲ ਗੁਰਦੇਵ ਜੀ।
ਕਮਨੇ ਪੁਰ ਕਸ਼ਮੀਰ ਕਿਰਪਾਲਾ,
ਕਸ਼ਮੀਰ ਦਾ ਇਲਾਕਾ ਜਿਹੜਾ ਡੂਗਰ ਦਾ ਪਹਾੜਾਂ ਦਾ ਰਾਹ ਬਿਖਮ ਰਾਹ, ਉਸ ਰਾਹ ਤੇ ਚੱਲ ਕੇ ਗਏ।
ਬ੍ਰਿੰਦਾ ਸਿੱਖਣੀ ਨਿਜ ਘਰ ਕਾਤ,
ਫਿਰ ਮਾਈ ਭਾਗ ਭਰੀ ਨੂੰ ਜਾ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਕਿਰਤਾਰਥ ਕੀਤਾ।
ਕੋਸ਼ਿਸ਼ ਪਹਿਰਾਈ ਗੁਰ ਗਾਤ,
ਆਪਣੇ ਹੱਥੀ ਪੁਸ਼ਾਕ ਬਣਾਈ ਹੋਈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਪਹਿਨਾ ਕੇ ਆਪਣਾ ਜੀਵਨ ਸਫਲ ਕੀਤਾ।
ਜਿਸ ਕੋ ਪ੍ਰੇਮ ਜਾਨ ਕਰ ਧਾਏ,
ਉਹਦਾ ਪ੍ਰੇਮ ਵੇਖ ਕੇ ਗੁਰਦੇਵ ਜੀ ਅੰਮ੍ਰਿਤਸਰ ਸਾਹਿਬ ਦੇ ਸੁੱਖ ਛੱਡ ਕੇ ਚੱਲ ਪਏ।
ਲੰਘੇ ਬਿਖਮ ਸੈਲ ਸਮੁਦਾਇ,
ਪਹਾੜ ਦਾ ਰਾਹ ਮਹਾਰਾਜ ਜੀ ਲੰਘ ਕੇ ਗਏ।
ਕੌਣ ਕੌਣ ਗਿਣੀਏ ਹੈ ਗੁਣ ਰੂਰੇ,
ਕਿਹੜੇ ਕਿਹੜੇ ਗੁਣ ਸਤਿਗੁਰਾਂ ਦੇ ਗਿਣੀਏ, ਕਿਹੜੀ ਕਿਹੜੀ ਵਡਿਆਈ ਮੇਰੇ ਸਤਿਗੁਰਾਂ ਦੀ ਕਰੀਏ। ਚਾਚਾ ਫੱਗੂ ਮੱਲ ਜੀ ਕਹਿੰਦੇ,
ਕਥਾ ਕਰੇ ਜਗ ਸਤਿਗੁਰ ਪੂਰੇ,
ਜੋ ਜੋ ਕੌਤਕ ਜਿਹੜੀਆਂ ਜਿਹੜੀਆਂ ਖੇਡਾਂ ਸਤਿਗੁਰਾਂ ਵਰਤਾਈਆਂ, ਮੈਂ ਕਿਹੜੇ ਕਿਹੜੇ ਗੁਣ ਉਹਨਾਂ ਦੇ ਵਰਣਨ ਕਰਾਂ।
ਫੱਗੋ ਕੀ ਪ੍ਰਤੱਗਿਆ ਸੁਣੀ,
ਚਾਚੇ ਫੱਗੂ ਮੱਲ ਦੀ ਇਹ ਪ੍ਰਤੱਗਿਆ ਨੌਵੇਂ ਪਾਤਸ਼ਾਹ ਤਾਈ ਪਹੁੰਚੀ।
ਸਤਿਗੁਰ ਕੀ ਮਹਿਮਾ ਵੱਡ ਗੁਣੀ,
ਸਤਿਗੁਰਾਂ ਦੀ ਵੱਡੀ ਭਾਰੀ ਮਹਿਮਾ ਜਾਣੀ ਚਾਚੇ ਫੱਗੂ ਮੱਲ ਨੇ।
ਭਏ ਸਿੱਖ ਪ੍ਰੇਮੀ ਸਮੁਦਾਏ,
ਉਹਦਾ ਪ੍ਰੇਮ ਵੇਖ ਕੇ ਹੋਰ ਕਈਆਂ ਨੂੰ ਪ੍ਰੇਮ ਜਾਗ ਪਿਆ, ਹੋਰ ਕਈਆਂ ਅੰਦਰ ਪ੍ਰੀਤ ਜਾਗ ਪਈ ਨੌਵੇਂ ਪਾਤਸ਼ਾਹ ਨੂੰ ਮਿਲਣ ਦੀ।
ਗੁਰ ਹਿੱਤ ਰੱਖੀ ਵਸਤ ਗਨ ਲਿਆਏ,
ਘਰ ਵਿੱਚ ਵਧੀਆ ਵਧੀਆ ਵਸਤੂਆਂ ਲਿਆ ਕੇ ਰੱਖ ਲਈਆਂ, ਜਦੋਂ ਸਤਿਗੁਰੂ ਆਉਣਗੇ ਭੇਟਾ ਕਰਾਂਗੇ।
ਸਕਲ ਪ੍ਰਤੀਖਤ ਗੁਣ ਗੁਰ ਆਗਮਨੂ,
ਸਸਾ ਰਾਮ ਦੀ ਸੰਗਤ ਉਡੀਕਦੀ ਆ ਵੀ ਸਤਿਗੁਰੂ ਜੀ ਆਵਣ।
ਸੁੰਦਰ ਭੇਟ ਤਰਹਿ ਨਿਜ ਭਵਨੂ,
ਸੋਹਣੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਚ ਭੇਟਾ ਕਰਾਂਗੇ।
ਜਿਮ ਪਾਵਨ ਚੰਦਨ ਉਪਜੈ ਹੈ,
ਜਿਵੇਂ ਕੋਈ ਪਾਵਨ ਚੰਦਨ ਉਪਜਦਾ ਹੈ।
ਸਭ ਕਾਨਨ ਚੰਦਨ ਬਨ ਜੈ ਹੈ,
ਚੰਦਨ ਦੀ ਸੰਗਤ ਕਰਕੇ ਨੇੜੇ ਬਸਣ ਵਾਲੀ ਬਨਸਪਤੀ ਵੀ ਚੰਦਨ ਹੋ ਜਾਂਦੀ ਹੈ।
ਫੱਗੋ ਤੇ ਪ੍ਰਣ ਸੁਣ ਤਿਮ ਸਾਰੇ,
ਚਾਚੇ ਫੱਗੂ ਮੱਲ ਦਾ ਪ੍ਰਣ ਸੁਣ ਕੇ
ਗੁਰੂ ਉਡੀਕਤ ਸਾਂਝ ਸਕਾਰੇ,
ਸੰਗਤ ਨੂੰ ਵੀ ਜਾਗ ਲੱਗ ਪਈ, ਨਾਲ ਦੇ ਸੰਗੀਆਂ ਨੂੰ ਵੀ ਜਾਗ ਲੱਗ ਪਈ, ਉਹ ਵੀ ਰਾਤ ਦਿਨ ਹੁਣ ਨੌਵੇਂ ਪਾਤਸ਼ਾਹ ਨੂੰ ਉਡੀਕਦੇ ਨੇ ਸਵੇਰੇ ਸ਼ਾਮ।
ਦਿਲ ਸਿੱਖਿਆਂ ਕੇ ਮਨ ਕੀ ਜਾਨ,
ਇਹਨਾਂ ਸਮਸਤ ਸਿੱਖਾਂ ਦੇ ਮਨ ਦੀ ਜਾਣ ਕੇ,
ਕਾਂਸ਼ੀ ਤੇ ਗੁਰ ਕੀਨ ਪਿਆਨ,
ਕਾਂਸ਼ੀ ਤੋਂ ਬਨਾਰਸ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੱਲੇ ਸਸਰਾਮ ਪਹੁੰਚੇ ਹਨ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ
ਦੇਖ ਜੀ। गुर तेरा दर्शन देख जीवा गुर तेरा
दर्शन देख जीवा गुर तेरा दर्शन देख जीवा गुर तेरा पूरन कर्म होए प्रभ मेरा पूरन कर्म होए प्रभ मेरा पूरन
कर्म होए प्रभ मेरा पूरन कर्म होए प्रभ मेरा
वाहे गुरु वाहे गुरु वाहे गुरु वाहे गुरु
वाहे गुरु
वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे